सतनाम वाहिगुरु साहिब जीओ श्लोक महला दूजा चाकर लगै चाकरी नाले गर्भवाद गल्ला करे कनेरिया खसम न पाए साद चाकर लगै चाकरी नाले गर्भवाद गल्लां करे कनेरियां खसम न पाए साद आप गवाए सेवा करे ता किछ पाए मान नानक जिसनु लगा तिस मिले लगा सो परवान आप गवाए सेवा करे ता किछ पाए मान नानक जिसनु लगा तिस मिले लगा सो परवान वाहिगुरु जी का खालसा वाहिगुरु जी की फतेह। सतगुरु लोक पर लोक दे सहायक गरीब नवाज पातशाह श्री गुरु ग्रंथ साहिब महाराज जी दे पावन पवित्र दरबार विच जुड़ बैठे गुरु सवारे सतसंगी जनों आप जी वडभागे हो जो कि हर रोज गुरु अंगद देव सच्चे पातशाह जी दी बाणी विचों लड़ीवार श्लोकां दी व्याख्या सरवण करके गुरु अर्जन देव जी गुरु अंगद देव पातशाह जी की कृपा दृष्टि गुरु ग्रंथ साहिब जी की रहमत प्राप्त कर रहे हो। इन्हां श्लोकां विच लगातार एक सेवक का विषय चल रहा है। एक पासे ओ सेवक जिन्हें अपना आप गवा दिता है माण तो बिना अपनी होमै नूं छड के सब कुछ गुरु नूं सौंप दिता। एक पासे इस तरह का सेवक है, दूसरे पासे ओ सेवक जिहड़ा सेवा भी करदा है पर हंकारी है, पूरी तरह समर्पित नहीं है। सतगुरु ने अज वचन वरत्या कहन लगे चाकर लगै चाकरी। चाकर कहिंदे हन सेवक नूं। सेवक दी परिभाषा गुरमत अंदर गुरु ग्रंथ साहिब जी दी बाणी विच बहुत आई है। कई तरह दे सेवक हन, कई तरह दे नौकर हन। कुछ नौकर इस तरह दे ने जो एक दिहाड़ी वास्ते खरीदे जांदे ने, एक दिन उन्हां तों माया देण वाला कम करवाउंदा है, उह सवेरे आके शाम नूं अपने घर चले जांदे ने। कुछ नौकर महीनिया ते रखे जाते हैं, कुछ साल वास्ते हुंदे हन, पर जिस चाकर दी, जिस सेवक दी, गुलाम दी गल परमात्मा दे रस्ते विच कीती गई है, वो एक दिन वास्ते नहीं, महीने वास्ते नहीं, साल वास्ते नहीं, उन्हें अपना एक एक श्वास ही परमात्मा दी गुलामी विच बिताउणा है, उदे बंधन विच रहना है। सतगुरु ने बाणी विच एक वचन कीता, जिन्ना चिर कोई मनुख गुरु दी गुलामी नहीं सहारदा, गुरु दे बंधन विच नहीं पैंदा, गुरु दियां रस्सियां विच नहीं बजदा, उन्ना चिर वो आजाद नहीं हो सकता, वो फसया रहिंदा गुलामी विच। उदी गुलामी कदी खत्म नहीं हो सकती जो गुरु की गुलामी नहीं सहार सकता। जिसनू गुरु बंध लए बंधना दे अंदर, आम तौर ते मनुख यह चाहता है मैनू कोई बंधन ना रहे, अरदास कीती जांदी है मेरे बंधन टुट जान, मेरे मुसीबतां हट जान। पर सतगुरु ने बाणी विच एक वचन किया, कहन लगे जे सारे बंधन तोड़ने हन ते अपने हथ, जे तू सारियां हथ कड़ियां तोड़नियां ने अपने हथ गुरु अगे कर दे कि गुरु तेनू हथ कड़ी ला लवे, बंदी बना लवे, गुलाम बना लवे, सेवक बना ले। सतगुरु गुरु अर्जन देव सच्चे पातशाह जी ने वचन किते बाणी विच, कहन लगे बंद पाया मेरे सतगुर पूरे, होई सर्ब कल्याण। पूरे गुरु ने बंधन पा लिया, बंध लिया सिख नूं, गुलाम कर लिया। ये जिन्ने श्लोक ने चाकर दे गुलाम दे, ये गुरु अंगद देव जी का अपना प्रैक्टिकल जीवन है। सत साल उन्होंने गुलाम बन के बिताए गुरु नानक दे, 24 घंटे जे क्या बैठ जा बैठ गए, जय जे क्या उठ खड़ा हो जा खड़े हो गए। उदे विच सिखाया गया, इस करके गुरु कलगीधर पातशाह जी नू किसे पुछया सी सब तो वड्डा सिख कौन है, सब तो महान सिख केड़ा है, ते गुरु कलगीधर पातशाह ने वचन किते, कहन लगे सिख नहीं कोई गुरु अंगद जेहा। जे सिखी नू सिखना है, जे गुरसिखी दी परिभाषा सिखनी है, ते गुरु अंगद देव जी दा 7 साल दा जीवन चंगी तरह उनू समझ ले किवें दा है। जे सिखी कमाउणी है, हो सकदा है सी सिखी दी व्याख्या अपने ही ढंग नाल करदे जाइए, ये बड़ा वड्डा भुलेखा पै सकदा है। हो सकदा है कई बारी असी ये भी सोचिया होवे कि असी बहुत वड्डे ज्ञानवान हो के भी सिखी कमा लवांगे, वो भी गलत सी। कई बारी असी ये सोचिया कि असी बहुता घंटे कई घंटे सेवा करके सिखी कमा लवांगे, वो भी गलत सी। जबकि सेवा नाल सेवा की गुरु अंगद देव जी ने। कई बार असी सोचने कुछ दान दे के सिख बन जांगे, कुछ लंबे घंटे पाठ करवावांगे जां करांगे जां होर कई तरीके हन उन्हां नाल बन जाईदा है। हुण इह सारे तरीके गुरु साहिब ने रोके नहीं हन, कुछ भी रोकिया नहीं। ख्याल रखना ना ते क्या भी दान ना कर, इशनान ना कर, बाणी पढ़न वास्ते भी क्या है, सेवा भी कही है, क्योंकि दो जिहड़े विषय ने बाणी पढ़नी ते सेवा ही ते सिखी दा मूल सिद्धांत है। ना ही ये किते गया भी तेनू ज्ञान नहीं आना चाहिए, अनपढ़ ढोर बन जा। पर एक गल सुचेत कीती, कहन लगे ये गल ख्याल रखी, मत ये सोची भी मैं इन्ने घंटे सेवा करके गुरु नू अपने हथां विच लै लवांगा, इस तरह नहीं होएगा। ਉਹਨੂੰ ਕਰਨ ਦੀ ਜਾਚ ਸਿੱਖ ਸੇਵਾ ਤੇ ਗੁਰੂ ਅੰਗਦ ਦੇਵ ਜੀ ਨੇ ਵੀ ਕੀਤੀ, ਸੇਵਾ ਅਸੀਂ ਵੀ ਕਰ ਰਹੇ ਹਾਂ। ਸੇਵਾ ਕਰਨ ਦਾ ਮਤਲਬ ਜੋ ਤੂੰ ਕਰ ਰਿਹਾ ਉਹ ਤੈਨੂੰ ਅੰਦਰੋਂ ਤੋੜੀ ਜਾਏ, ਖਤਮ ਕਰੀ ਜਾਏ, ਤੇਰੀ ਮੈਂ ਨੂੰ ਅੰਦਰੋਂ ਬੀਜ ਗਵਾਚ ਜਾਏ ਮੈਂ ਦਾ। ਆ ਤੁਸੀਂ ਵੇਖਿਆ ਹੋਵੇਗਾ ਜਦੋਂ ਕੋਈ ਬੂਟਾ ਉੱਗਦਾ ਹੈ, ਜਿਵੇਂ ਅੰਬ ਦਾ ਬੂਟਾ ਹੈ, ਜਦੋਂ ਉਸ ਨੂੰ ਬੀਜਿਆ ਜਾਂਦਾ ਉਹਦੀ ਗਿਟਕ ਸਾਬਤ ਹੁੰਦੀ ਹੈ, ਬੜੀ ਸਖਤ। ਜਦੋਂ ਉਹਨੂੰ ਜ਼ਮੀਨ ਵਿੱਚ ਗੱਢ ਦਿੱਤਾ ਜਾਂਦਾ ਤੇ ਉਹ ਉੱਗ ਪੈਂਦਾ ਹੈ। ਉੱਗਣ ਤੋਂ 2 ਸਾਲ ਬਾਅਦ ਜੇ ਕਿਤੇ ਉਹਦਾ ਸਰਵੇਖਣ ਕਰਨਾ ਹੋਵੇ, ਤਜਰਬਾ, ਤਾਂ ਉਸ ਅੰਬ ਦੇ ਬੂਟੇ ਨੂੰ 2 ਸਾਲ ਬਾਅਦ ਪੁੱਟ ਕੇ ਵੇਖਣਾ, ਜਿਹੜੀ ਗਿਟਕ ਲਾਈ ਸੀ ਹੈ ਕਿਤੇ ਨਹੀਂ, ਗਿਟਕ ਖਤਮ ਹੋ ਗਈ, ਬੀਜ ਖਤਮ ਹੋ ਗਿਆ। ਬੀਜ ਖਤਮ ਨਹੀਂ ਹੋਇਆ, ਬੀਜ ਦਾ ਰੂਪ ਬਦਲ ਗਿਆ, ਉਹ ਹੀ ਤੇ ਰੁੱਖ ਬਣ ਗਿਆ, ਉਸ ਅੰਬ ਦੇ ਪੱਤੇ ਬਣੇ, ਉਹਦਾ ਹੀ ਟਹਿਣੀਆਂ ਬਣ ਗਈਆਂ, ਉਸ ਨੂੰ ਹੀ ਰਸ ਪੈਣ ਲੱਗ ਪਿਆ, ਉਹਦੇ ਵਿੱਚ ਹਰਿਆਲੀ ਆ ਗਈ, ਉਹਦੇ ਕੋਲ ਛਾਂ ਆ ਗਈ। ਪਰ ਉੱਥੇ ਉਹ ਜਿਹੜਾ ਉਹਦਾ ਪਹਿਲਾ ਰੂਪ ਸੀ ਉਹ ਖਤਮ ਹੋ ਗਿਆ। ਗੁਰੂ ਅੰਗਦ ਦੇਵ ਜੀ ਨੇ ਅੱਜ ਬਚਨ ਕੀਤੇ, ਕਹਿਣ ਲੱਗੇ ਆਪ ਗਵਾਏ ਸੇਵਾ ਕਰੇ, ਆਪਣੇ ਆਪ ਨੂੰ ਗਵਾ ਦੇ। ਗਵਾਉਣ ਦਾ ਮਤਲਬ ਮਾਰ ਦੇ, ਕੀ ਫਿਰ ਮੈਂ ਖਤਮ ਹੋ ਜਾਵਾਂਗਾ? ਬੰਦੇ ਨੂੰ ਇਹ ਤੇ ਖਤਰਾ ਸਭ ਤੋਂ ਵੱਡਾ, ਆਦਮੀ ਨੂੰ ਸਭ ਤੋਂ ਵੱਡਾ ਡਰ ਇਹ ਹੈ ਮੈਂ ਕਿਤੇ ਖਤਮ ਨਾ ਹੋ ਜਾਵਾਂ, ਸਭ ਤੋਂ ਵੱਡਾ ਇਹ ਡਰ ਹੈ, ਇਹਦੇ ਤੋਂ ਡਰ ਰਿਹਾ ਹਰ ਇੱਕ ਆਦਮੀ। ਇਹ ਡਰ ਹੀ ਹਰ ਇੱਕ ਪਾਸੇ ਮਨੁੱਖ ਨੂੰ ਬੜਾ ਭੈਭੀਤ ਕਰਦਾ ਹੈ। ਧਰਮ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਜਦੋਂ ਬੰਦਾ ਸਰੀਰ ਦੀ ਗੱਲ ਨਹੀਂ ਆਪਣੇ ਆਪੇ ਨੂੰ ਨਸ਼ਟ ਕਰੇ, ਆਪਣੇ ਆਪੇ ਨੂੰ ਮਾਰਨਾ ਸ਼ੁਰੂ ਕਰਦਾ ਕਿ ਮੈਂ ਖਤਮ ਹੋ ਜਾਵਾਂਗਾ, ਮੇਰਾ ਮਨ ਨਹੀਂ ਰਹੇਗਾ, ਮੇਰੇ ਜੀਵਨ ਦੇ ਰਸ ਖਤਮ ਹੋ ਜਾਣਗੇ। ਸਤਿਗੁਰਾਂ ਨੇ ਕਿਹਾ ਨਹੀਂ, ਖਤਮ ਨਹੀਂ ਹੋਣਗੇ, ਜਿੰਨਾ ਰਸ ਤੂੰ ਹੁਣ ਲੈਣਾ ਇਸ ਤੋਂ ਹਜ਼ਾਰਾਂ ਗੁਣਾ ਤੇਰੇ ਹੱਥਾਂ ਵਿੱਚ ਆ ਜਾਏਗਾ। ਇਹ ਕੋਈ ਸੱਚਾਈ ਨਹੀਂ ਕਿ ਧਰਮ ਇੱਕ ਨਸ਼ਾ ਛਡਾਉਂਦਾ ਤੇ ਬੰਦੇ ਨੂੰ ਨਸ਼ੇ ਤੋਂ ਪਰੇ ਕਰ ਦਿੰਦਾ, ਨਹੀਂ, ਧਰਮ ਇੱਕ ਬਿਲਕੁਲ ਗਿਰਿਆ ਹੋਇਆ ਨਸ਼ਾ ਛਡਾਉਂਦਾ ਹੈ, ਰਸ ਛਡਾਉਂਦਾ ਹੈ ਤੇ ਰਸਾਂ ਦੀ ਬਾਰਿਸ਼ ਉਹਦੇ ਉੱਤੇ ਕਰ ਦਿੰਦਾ ਹੈ, ਉਹਦੀਆਂ ਝੋਲੀਆਂ ਭਰੀਆਂ ਜਾਂਦੀਆਂ ਆਨੰਦ ਨਾਲ, ਰਸ ਨਾਲ। ਹਾਂ, ਹੋ ਸਕਦਾ ਸਾਡੇ ਲੋਕਾਂ ਨੇ ਸਿਖਾ ਦਿੱਤਾ ਹੋਵੇ, ਲੋਕਾਂ ਨੂੰ ਡਰਾ ਦਿੱਤਾ ਹੋਵੇ, ਛੱਡ ਦਿਓ ਸਭ ਕੁਝ, ਆਤਮ ਹੱਤਿਆ ਥੋੜੀ ਹੈ ਕੋਈ ਧਰਮ ਜਿਹੜਾ ਹੈ। ਉਸ ਮਰਨ ਦੇ ਅਰਥ ਹੋਰ ਸਨ, ਤੂੰ ਇੱਕ ਰਸ ਛੱਡ ਤੈਨੂੰ ਹਜ਼ਾਰਾਂ ਰਸ ਗੁਰੂ ਦਏਗਾ, ਇੱਕ ਨੂੰ ਛੱਡ ਤੈਨੂੰ ਹਜ਼ਾਰਾਂ ਰਸ ਇੱਥੋਂ ਮਿਲਣਗੇ। ਧਰਮ ਕਦੀ ਵੀ ਬੇਰਸ ਨਹੀਂ। ਬਾਬਾ ਫਰੀਦ ਜੀ ਕਹਿੰਦੇ ਨੇ ਆ 3-4 ਚੀਜ਼ਾਂ ਮਿੱਠੀਆਂ ਉਹਨਾਂ ਨੇ ਗਿਣੀਆਂ ਕਿ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਂਝਾ ਦੁੱਧ, ਇਹ ਕਿੰਨੀਆਂ ਮਿੱਠੀਆਂ ਚੀਜ਼ਾਂ ਨੇ, ਗਿਣ ਦਿੱਤੀਆਂ ਬਾਬਾ ਫਰੀਦ ਜੀ ਨੇ। ਪਰ ਫਿਰ ਉਹਨਾਂ ਨੇ ਇੱਕ ਹੋਰ ਮਿੱਠੀ ਚੀਜ਼ ਦਾ ਨਾਮ ਲਿਆ, ਪਹਿਲਾਂ ਇਹ ਮਿੱਠੀਆਂ ਕਹੀਆਂ, ਸ਼ੱਕਰ ਵੀ, ਗੁੜ ਵੀ, ਨਿਵਾਤ ਦੇ ਅਰਥ ਨੇ ਮਿਸ਼ਰੀ, ਗੁੜ ਦਾ ਨਾਮ ਲਿਆ, ਮੱਝ ਦਾ ਦੁੱਧ ਮਿੱਠਾ ਹੈ, ਮਾਖਿਓ ਸ਼ਹਿਦ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ, ਪਰ ਜਿਹੜਾ ਤੇਰੀ ਯਾਦ ਵਿੱਚ ਜਿਹੜੀ ਮਿਠਾਸ ਹੈ ਉਹ ਇਹਨਾਂ ਵਿੱਚੋਂ ਨਹੀਂ ਮਿਲਦੀ, ਕਈ ਗੁਣਾ ਵੱਧ ਗਿਆ ਰਸ। ਪਰ ਹਾਂ, ਇੱਕ ਸ਼ਰਤ ਹੈ, ਬੂਟਾ ਉੱਗੇਗਾ ਨਿਕਲੇਗਾ ਤਾਂ ਪਹਿਲਾਂ ਬੀਜ ਮਿਟੇਗਾ, ਤੇ ਅਸੀਂ ਇੱਕ ਪਾਸਾ ਛੱਡਦੇ ਨਹੀਂ, ਬੰਦਾ ਦੋਵਾਂ ਹੱਥਾਂ ਨਾਲ ਦੋਵੇਂ ਚੀਜ਼ਾਂ ਫੜਨਾ ਚਾਹੁੰਦਾ, ਬਸ ਇੱਥੇ ਆ ਕੇ ਰੁਕਾਵਟ ਬਣੀ ਰਹਿੰਦੀ, ਛੱਡਣ ਦੀ ਹਿੰਮਤ ਹੈ ਨਹੀਂ, ਛੱਡਣ ਬਿਨਾਂ ਪਾਇਆ ਨਹੀਂ ਜਾ ਸਕਦਾ, ਛੱਡਣ ਦੀ ਹਿੰਮਤ ਨਹੀਂ ਹੈ, ਫੜਿਆ ਹੋਇਆ। ਜੇ ਗੁਰੂ ਸਾਹਿਬ ਨੇ ਕਿਹਾ ਨਾ, ਗੁਰੂ ਕਲਗੀਧਰ ਪਾਤਸ਼ਾਹ ਨੇ ਮੈਨੂੰ ਸਿਰ ਦੇ, ਗੁਰੂ ਰਾਮਦਾਸ ਜੀ ਨੇ ਕਿਹਾ ਉਸ ਸ਼ਾਹ ਨੂੰ, ਉਸ ਆਦਮੀ ਨੂੰ, ਮੈਨੂੰ ਪੈਸੇ ਦੇ ਦੇ, ਮਾਇਆ ਦੇ ਬੜੀ ਲੰਮੀ ਸਾਖੀਆਂ ਹਨ, ਮੈਂ ਸਾਖੀਆਂ ਵਿੱਚ ਜ਼ਿਆਦਾ ਨਹੀਂ ਪੈਣਾ ਚਾਹੁੰਦਾ। ਜਾਂ ਹੋਰ ਬਹੁਤ ਵਾਰੀ ਸਤਿਗੁਰੂ ਨੇ ਮੰਗਿਆ ਮੈਨੂੰ ਆ ਘੋੜਾ ਦੇ ਦੇ। ਗੁਰੂ ਕਲਗੀਧਰ ਪਾਤਸ਼ਾਹ ਨੇ ਕਿਸੇ ਤੋਂ ਕੁਝ ਮੰਗਿਆ, ਕਿਸੇ ਤੋਂ ਕੁਝ ਮੰਗਿਆ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਲਿਖਿਆ ਹੈ ਕਿ ਸਰਬ ਸੁਖਾਂ ਕਾ ਦਾਤਾ ਸਤਿਗੁਰ, ਸਤਿਗੁਰੂ ਤੇ ਦਿੰਦਾ ਲੈਂਦਾ ਥੋੜੀ ਹੈ, ਉਹਦੇ ਕੋਲੋਂ ਤੇ ਲੈ ਕੇ ਜਾਂਦਾ ਆਦਮੀ, ਫਿਰ ਮੰਗਦਾ ਕਿਉਂ ਹੈ? ਉਹ ਮੰਗਦਾ ਤਾਂ ਹੈ ਕਿ ਇਹਨੂੰ ਛੱਡਣ ਦੀ ਆਦਤ ਪੈ ਜਾਏ, ਨੇ ਸਭ ਕੁਝ ਨੂੰ ਚੰਬੜਿਆ ਹੋਇਆ ਫੜਿਆ। ਬੰਦੇ ਦੀ ਤਾਂ ਬਿਰਤੀ ਇਹ ਹੈ, ਵੱਡੇ ਹੋ ਕੇ ਤਾਂ ਇਹਨੇ ਫੜਨੀ ਹੀ ਚੀਜ਼ਾਂ ਨੂੰ। ਤੁਸੀਂ ਵੇਖੋ ਕਦੀ ਬੱਚੇ ਦਾ ਜਨਮ ਹੋਵੇ ਨਾ, ਅਜੇ 10-20 ਘੰਟਿਆਂ ਦਾ ਹੋਵੇ, ਉਹਦੀ ਥੋੜੀ ਜਿਹੀ ਉਹ ਮੁੱਠੀ ਜਿਹੜੀ ਖੋਲ ਕੇ ਵੇਖੋ, ਖੋਲੇਗਾ ਨਹੀਂ ਪਹਿਲਾਂ, ਉਹ ਬੰਦ ਹੈ ਬਿਲਕੁਲ, ਬੜੀ ਮੁਸ਼ਕਲ ਨਾਲ ਖੋਲੇਗਾ, ਕਿਉਂਕਿ ਇਹਨੂੰ ਆਦਤ ਜਿਹੜੀ ਮਾਂ ਮਿਲੀ, ਜਿਹੜੇ ਸੰਸਕਾਰ ਮਿਲੇ, ਉਹਦੀ ਵੀ ਤਾਂ ਮੁੱਠੀ ਬੰਦ ਹੀ ਸੀ, ਉਹਦੀ ਕਿਹੜਾ ਖੁੱਲੀ ਸੀ? ਪਿਤਾ ਵੀ ਇਸ ਤਰ੍ਹਾਂ ਦਾ ਸੀ, ਉਹਦੇ ਕਿਹੜਾ ਕਦੀ ਹੱਥ ਖੁੱਲੇ ਸਨ ਗੁਰੂ ਅੱਗੇ ਨਾਮ ਪ੍ਰਾਪਤ ਕਰਨ ਵਾਸਤੇ? ਤਾਂ ਤੁਸੀਂ ਵੇਖਣਾ ਕਿ ਜੇ ਉਹਦੀ ਮੁੱਠੀ ਖੋਲ ਕੇ ਨਾ ਉਹਦੀ ਮੁੱਠੀ ਵਿੱਚ ਆਪਣੀ ਉਂਗਲ ਪਾ ਦਿਓ ਤੇ ਉਹ ਘੁੱਟ ਕੇ ਫੜੇਗਾ, ਛੱਡੇਗਾ ਨਹੀਂ, ਬੜੀ ਘੁੱਟ ਕੇ। ਅਜੇ ਉਹਨੂੰ ਪਤਾ ਨਹੀਂ ਬਾਹਰ ਕੌਣ ਹੈ ਜਿਹੜਾ ਮੇਰੇ ਉਂਗਲਾਂ ਨੂੰ ਖੋਲ ਕੇ ਇਹਦੇ ਵਿੱਚ ਉਂਗਲ ਹੱਥ ਪਾ ਲਿਆ, ਤੇ ਬੜੀ ਘੁੱਟ ਕੇ ਫੜੇਗਾ, ਛੱਡੇਗਾ ਨਹੀਂ ਉਸਨੂੰ। ਬਿਰਤੀ ਹੈ ਮਨੁੱਖ ਦੇ ਮਨ ਦੀ, ਉਹ ਹਰ ਇੱਕ ਚੀਜ਼ ਨੂੰ ਚੰਬੜ ਜਾਂਦਾ, ਫੜ ਲੈਂਦਾ, ਔਰ ਇਹੀ ਦੁੱਖ ਹੈ ਬਸ, ਹੋਰ ਕੁਝ ਵੀ ਨਹੀਂ ਹੈ। ਦੁਨੀਆਂ ਵਿੱਚ ਦੁੱਖ ਹੀ ਇਹ ਹੈ ਕਿ ਜਿਹੜਾ ਬੰਦੇ ਨੇ ਹਰ ਇੱਕ ਚੀਜ਼ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ, ਜਦਕਿ ਇਹਨੇ ਆਪਣਾ ਜੀਵਨ ਗੁਰੂ ਦੇ ਹੱਥਾਂ ਵਿੱਚ ਫੜਾਉਣਾ ਸੀ। ਬਸ ਦੁੱਖ ਇਹੀ ਹੈ, ਜੇ ਇਹ ਨਾ ਮਿਟਿਆ, ਦੁੱਖ ਨਹੀਂ ਮਿਟ ਸਕਦਾ, ਜਿੱਥੇ ਮਰਜ਼ੀ ਚਲੇ ਜਾਓ, ਨਾ ਗਰਮੀ ਮਿਟੇਗੀ, ਨਾ ਸਰਦੀ ਮਿਟੇਗੀ, ਨਾ ਦਰਦ, ਨਾ ਦੁੱਖ, ਨਹੀਂ ਹਟ ਸਕਦਾ ਕੁਝ ਵੀ। ਜਿੰਨਾ ਚਿਰ ਪਕੜ ਨਹੀਂ ਮਿਟਦੀ, ਗੁਰੂ ਸਾਹਿਬ ਦੇ ਸੰਸਾਰ ਛਡਾਉਣ ਦਾ ਮਸਲਾ ਇਹ ਨਹੀਂ ਕਿ ਬੰਦਾ ਸੰਸਾਰ ਨੂੰ ਛੱਡਦਾ ਦੌੜ ਜਾਏ ਜਾਂ ਕਿਤੇ ਇਹ ਸਾਰਾ ਕੁਝ ਕਿਸੇ ਦੇ ਨਾਮ ਲਵਾ ਦਾ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਗੁਰੂ ਸਾਹਿਬ ਦਾ ਲੈਣ ਦਾ ਮਤਲਬ ਲੈ ਕੇ ਵਾਪਸ ਕਰ ਦੇਣਾ, ਪਰ ਉਹਨੂੰ ਕਹਿਣਾ ਵੀ ਤੂੰ ਇਹਨੂੰ ਫੜਨਾ ਨਹੀਂ, ਇਹਨੂੰ ਵਰਤਣਾ ਹੈ, ਸਿਰਫ ਵਰਤਣਾ ਹੋਰ ਚੀਜ਼ ਹੁੰਦੀ ਹੈ। ਜਿੰਨੀ ਤੈਨੂੰ ਜ਼ਰੂਰਤ ਹੈ, ਕਹਿਤ ਕਬੀਰ ਭੋਗ ਭਲੇ ਕੀਨ, ਜਿੰਨੀ ਜਿੰਨੀ ਤੈਨੂੰ ਸਰੀਰ ਦੇ ਇਹ ਰਸਾਂ ਦੀ ਗੁਰੂ ਨੇ ਇਜਾਜ਼ਤ ਦਿੱਤੀ ਹੋਈ ਹੈ, ਦਾਇਰਾ ਬਣਾਇਆ ਹੋਇਆ, ਸੀਮਾ ਬਣਾਈ ਹੈ, ਹੱਦ ਬਣਾਇਆ ਹੈ, ਅਧਿਕਾਰ ਦਿੱਤੇ ਨੇ, ਉਸ ਹੱਦ ਵਿੱਚ ਤੂੰ ਇਹਨਾਂ ਸੰਸਾਰ ਦੇ ਰਸਾਂ ਦੀ ਵਰਤੋਂ ਕਰ ਲੈ, ਪਰ ਜਿੱਥੇ ਜਾ ਕੇ ਸਤਿਗੁਰੂ ਨੇ ਕਿਹਾ ਹੁਣ ਨਹੀਂ, ਉੱਥੇ ਛੱਡ ਦੇ, ਜੇ ਉੱਥੇ ਫੜਿਆ ਤੇ ਦੁੱਖ ਬਣੇਗਾ। ਕਹਿਤ ਕਬੀਰ ਭੋਗ ਭਲੇ ਕੀਨ, ਭੋਗ ਕਰ ਲੈ, ਰਸ ਲੈ ਲੈ, ਕੋਈ ਇਹਦੇ ਵਿੱਚ ਪਾਪ ਨਹੀਂ, ਪਰ ਭਲੇ ਦਾ ਅਰਥ ਹੈ ਚੰਗੇ ਤਰੀਕੇ ਨਾਲ, ਜਿਵੇਂ ਗੁਰੂ ਨੇ ਦੱਸਿਆ ਹਰ ਇੱਕ ਚੀਜ਼। ਆਖਰ ਕਿਤੇ ਤਾਂ ਜੀਵਨ ਆਪਣੇ ਆਪ ਹੀ ਧਰਮ ਵਿੱਚ ਜੀ ਰਿਹਾ। ਲੋਕ ਕਹਿੰਦੇ ਨੇ ਅਸੀਂ ਧਰਮ ਨੂੰ ਨਹੀਂ ਅਪਣਾਉਣਾ, ਧਰਮ ਤੋਂ ਬਿਨਾਂ ਤੇ ਆਦਮੀ ਹੈ ਹੀ ਕੋਈ ਨਹੀਂ, ਆਹ ਧਰਮ ਹੀ ਹੈ ਨਾ। ਜਦੋਂ ਆਦਮੀ ਭੋਜਨ ਖਾਏਗਾ ਨਾ, ਜਦੋਂ ਭੋਜਨ ਖਾਏਗਾ ਤੇ ਭੋਜਨ ਖਾਂਦਿਆਂ ਖਾਂਦਿਆਂ ਇੱਕ ਵਕਤ ਅੰਦਰੋਂ ਇੱਕ ਆਵਾਜ਼ ਆਏਗੀ, ਸਰੀਰ ਦਾ ਸਿਸਟਮ ਬੋਲ ਪਏਗਾ ਵੀ ਹੁਣ ਬਸ ਮੈਨੂੰ ਜਿੰਨਾ ਚਾਹੀਦਾ ਮਿਲ ਗਿਆ, ਹੁਣ ਹੋਰ ਨਾ ਖਾਈ। ਉਹਦੇ ਤੋਂ ਬਾਅਦ ਜ਼ੁਬਾਨ ਦੇ ਸਵਾਦ ਵਾਸਤੇ ਖਾਏਗਾ, ਉਹਦੀ ਜ਼ਰੂਰਤ ਨਹੀਂ ਹੈ, ਉੱਥੇ ਪਾਪ ਸ਼ੁਰੂ ਹੋ ਗਿਆ। ਪਾਪੀ ਸਿਉਂ ਗਣ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਜਿੱਤ ਮੁੱਖ ਨਾਮ ਨਾ ਉਪਜੈ, ਬਿਣ ਨਾਵੈ ਰਸ ਖਾਏ, ਨਾਨਕ ਐਵੇਂ ਜਾਣੀਐ ਤਿੱਤ ਮੁੱਖ ਥੁੱਕਾਂ ਪਾਏ। ਸਰੀਰ ਦੱਸ ਦਿੰਦਾ ਜਦੋਂ ਇਹ ਨੀਂਦ ਵਿੱਚ ਜਾਂਦਾ ਹੈ, ਤੇ ਇੱਕ ਵਕਤ ਐਸਾ ਹੁੰਦਾ ਜਦੋਂ ਇਹਦਾ ਅੰਦਰ ਧਰਮ ਜਿਹੜਾ ਹੈ, ਅਸੀਂ ਕਹਿੰਦੇ ਧਰਮ ਕੀ ਹੁੰਦਾ, ਧਰਮ ਦੇ ਅਰਥ ਨੇ ਜਿੰਨੀ ਜੀਵਨ ਦਾ ਬੈਲੈਂਸ ਸਿਸਟਮ ਜਿਹੜਾ ਅੰਦਰ ਲੱਗਾ ਹੀ ਹੋਇਆ ਪਹਿਲਾਂ ਹੀ। ਧਰਮ ਹਰ ਇੱਕ ਬੰਦੇ ਦੇ ਸਰੀਰ ਦੇ ਅੰਦਰ ਹੀ ਧਰਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੇਖੋ, ਸਤਿਗੁਰੂ ਕਹਿੰਦੇ ਨੇ ਇਹ ਸਰੀਰ ਸਭ ਧਰਮ ਹੈ, ਇਹ ਸਰੀਰ ਦੇ ਅੰਦਰ ਧਰਮ ਲਾਇਆ ਹੋਇਆ ਪਰਮਾਤਮਾ ਨੇ, ਇਹ ਅੰਦਰੋਂ ਦੱਸਦਾ ਇੱਕ ਵਾਰੀ। ਜਦੋਂ ਬੰਦਾ ਝੂਠ ਵੀ ਬੋਲੇਗਾ ਨਾ, ਅਸੀਂ ਕਈ ਵਾਰੀ ਬੋਲਣੇ ਹਾਂ ਤਕਰੀਬਨ ਹਰ ਰੋਜ਼, ਜਦੋਂ ਅਸੀਂ ਅੰਦਰੋਂ ਝੂਠ ਬੋਲਾਂਗੇ, ਕਿਸੇ ਨੂੰ ਧੋਖਾ ਦੇਵਾਂਗੇ, ਤੇ ਇੱਕ ਸਾਈਡ ਤੋਂ ਆਵਾਜ਼ ਆਏਗੀ, ਨਹੀਂ ਇਹ ਤੂੰ ਗਲਤ ਕਰ ਰਿਹਾ, ਆਵਾਜ਼ ਆਏਗੀ। ਪਰ ਸਾਡੀ ਪ੍ਰੈਕਟਿਸ ਬੜੀ ਤਕੜੀ ਉਹਨੂੰ ਦਬਾਉਣ ਦੀ, ਉਹ ਧਰਮ ਦੀ ਆਵਾਜ਼ ਹੈ, ਇਹ ਸਰੀਰ ਸਭ ਧਰਮ ਹੈ। ਜਦੋਂ ਸਾਡੇ ਸਰੀਰ ਦੀ ਖੁਰਾਕ ਪੂਰੀ ਹੋ ਜਾਂਦੀ, ਉਦੋਂ ਵੀ ਅੰਦਰੋਂ ਇੱਕ ਆਵਾਜ਼ ਆਉਂਦੀ, ਬਸ ਹੋਰ ਨਹੀਂ ਖਾਣਾ ਚਾਹੀਦਾ। ਜਦੋਂ ਆਦਮੀ ਸੌਂਦਾ ਹੈ ਨਾ, ਤੇ ਰਾਤ ਦਾ ਜਿਹੜਾ ਚੌਥਾ ਪਹਿਰ ਜਿਹਨੂੰ ਅੰਮ੍ਰਿਤ ਵੇਲਾ ਕਿਹਾ ਗੁਰੂ ਸਾਹਿਬ ਨੇ, ਜਦੋਂ ਪੰਛੀ ਜਾਗਦੇ ਨੇ ਤੁਸੀਂ ਵੇਖ ਲੈਣਾ ਕਦੇ, ਉਹ ਚੌਥੇ ਪਹਿਰ 3-4 ਵਜੇ ਦੇ ਕਰੀਬ ਇੱਕ ਵਾਰੀ ਜਾਗਦੇ ਨੇ, ਬੋਲਦੇ ਨੇ, ਸਾਰੇ ਪੰਛੀ ਜਾਗਦੇ ਇੱਕ ਵਾਰੀ, ਫਿਰ ਉਹ ਹਨੇਰਾ ਵੇਖ ਕੇ ਰੁਕ ਜਾਂਦੇ। ਇਸੇ ਤਰ੍ਹਾਂ ਹਰ ਇੱਕ ਆਦਮੀ ਨੂੰ ਅੰਮ੍ਰਿਤ ਵੇਲੇ ਦੇ ਉਸ 2.5 ਘੰਟਿਆਂ ਵਿੱਚ, ਜਿਹੜਾ 2.5 ਵਜੇ ਤੋਂ ਲੈ ਕੇ ਤਕਰੀਬਨ 6 ਵਜੇ ਦੇ ਅੰਦਰ ਅੰਦਰ ਆਉਂਦਾ ਹੈ, ਉਹਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ, ਉਸ ਵਕਤ ਦੌਰਾਨ ਇੱਕ ਵਾਰੀ ਪਰਮਾਤਮਾ ਨੂੰ ਜ਼ਰੂਰ ਜਗਾਏਗਾ ਵੀ ਹੁਣ ਤੇਰੇ ਸੌਣ ਦਾ ਵਕਤ ਠੀਕ ਨਹੀਂ, ਉਹਦਾ ਜਿਹੜਾ ਅੰਦਰ ਧਰਮ ਹੈ ਨਾ ਉਹਨੂੰ ਜਾਗ ਦਏਗਾ ਇੱਕ ਵਾਰੀ ਜ਼ਰੂਰ, ਭਾਵੇਂ ਕਿੰਨਾ ਪਾਪੀ ਮਨੁੱਖ ਹੈ, ਇੱਕ ਵਾਰੀ ਉਹਨੂੰ ਜਗਾਏਗਾ, ਉਹਦਾ ਫਰਜ਼ ਹੈ ਇੱਕ ਵਾਰੀ ਆਵਾਜ਼ ਦੇਣੀ। ਪਰਮਾਤਮਾ ਨੂੰ ਕੋਈ ਮੁਤਾਜ਼ਗੀ ਨਹੀਂ, ਗੁਰੂ ਨੂੰ ਕੋਈ ਪਰਵਾਹ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਬਦ ਪੜ੍ਹ ਕੇ ਵੇਖੋ, ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ। ਇਹਦੇ ਅਰਥ ਕੀ ਨੇ? ਗੁਰੂ ਨੇ ਆਪਣਾ ਕੋਈ ਸਟੋਰ ਥੋੜੀ ਚਲਾਉਣਾ ਵੀ ਆ ਜ਼ਰੂਰ ਲੈ ਕੇ ਜਾਓ, ਮੇਰੀ ਦੁਕਾਨ ਨਾ ਕਿਤੇ ਬੰਦ ਹੋ ਜਾਏ। ਚੇਤਨਾ ਹੈ ਤੋ ਚੇਤ ਲੈ, ਜਿਵੇਂ ਆਪਾਂ ਕਹੀਏ ਤੂੰ ਕਰਨਾ ਤੇ ਕਰ ਲੈ, ਜੇ ਨਹੀਂ ਕਰਨਾ ਤੇਰੀ ਮਰਜ਼ੀ ਹੈ, ਕਰਨਾ ਤੇ ਕਰ। ਇੱਕ ਵਾਰੀ ਕਵਾਂਗਾ, ਦੂਸਰੀ ਵਾਰੀ ਨਹੀਂ। ਪਰਮਾਤਮਾ ਵੀ ਸਵੇਰੇ ਇੱਕ ਵਾਰੀ ਹਰ ਰੋਜ਼ ਬੰਦੇ ਨੂੰ ਉਠਾਉਂਦਾ, ਇੱਕ ਵਾਰੀ ਆਵਾਜ਼ ਦਿੰਦਾ। ਫਰੀਦਾ ਰਾਤ ਕਤੂਰੀ ਵੰਡੀ ਹੈ, ਸੁੱਤਿਆਂ ਮਿਲਿਆ ਨਾ ਭਾਓ, ਜਿਨ੍ਹਾਂ ਨੈਣ ਨੇ ਦਰਾਵਲੇ ਤਿੰਨਾਂ ਮਿਲਣ ਕਵਾਓ। ਤਾਂ ਉਹ ਇੱਕ ਵਾਰੀ ਆਵਾਜ਼ ਦੇ ਕੇ ਆਦਮੀ ਨੂੰ ਜਗਾ ਦਿੰਦਾ, ਭਾਵੇਂ ਅੱਖ ਵੀ ਨਾ ਖੋਲੇ, ਇੱਕ ਵਾਰੀ ਹਿੱਲੇਗਾ ਜ਼ਰੂਰ ਸਰੀਰ ਉਹਦਾ। ਉਹਦਾ ਜਿਹੜਾ ਅਲਾਰਮ ਹੈ, ਜਿਹੜੇ ਵਕਤ ਤੇ ਫਿੱਟ ਕੀਤਾ ਹੋਇਆ ਕੁਦਰਤ ਨੇ, ਉਹਦੀ ਘੰਟੀ ਇੱਕ ਵਾਰੀ ਜ਼ਰੂਰ ਵੱਜੇਗੀ, ਪਰ ਫਿਰ ਉਹ ਕਰਵਟ ਲੈ ਕੇ ਦੂਸਰੇ ਪਾਸੇ ਆਲਸ ਦਾ ਵੱਜਿਆ ਹੋਇਆ ਫਿਰ ਆਪਣਾ ਸਿਰ ਸੁੱਟ ਕੇ ਸੌ ਜਾਂਦਾ। ਪਰ ਧਰਮ ਦੇ ਅਰਥ ਨੇ ਸਰੀਰ ਵਿੱਚ ਲੱਗਾ ਹੋਇਆ ਸਿਸਟਮ, ਬਾਹਰੋਂ ਧਰਮ ਜ਼ਰੂਰ ਚਾਹੀਦਾ। ਗੁਰੂ ਸਾਹਿਬ ਨੇ ਜਿਹੜਾ ਸਾਨੂੰ ਦਿੱਤਾ, 5 ਕਾਰ ਦਿੱਤੇ, ਗੁਰਸਿੱਖੀ ਦਾ ਜੀਵਨ ਦਿੱਤਾ, ਗੁਰਬਾਣੀ ਨਾਲ ਜੋੜਿਆ, ਉਹਦਾ ਅਰਥ ਸੀ ਕਿ ਉਹ ਅੰਦਰਲਾ ਧਰਮ ਦਾ ਦੀਵਾ ਤਾਂ ਜਗੇਗਾ ਜੇ ਇਹਨੂੰ ਬਾਹਰੋਂ ਤੂੰ ਅੱਗ ਦਏਗਾ, ਜੇ ਬਾਹਰੋਂ ਨਹੀਂ ਦਿੰਦਾ ਅੰਦਰਲਾ ਕਿਵੇਂ ਚੱਲੇਗਾ। ਤਾਂ ਬਾਹਰੋਂ ਜਿਹੜੇ ਭੇਸ ਦਿੱਤੇ ਗਏ ਨੇ ਹਰ ਇੱਕ ਧਰਮ ਨੇ ਦਿੱਤੇ ਨੇ, ਬਾਹਰੋਂ ਜਿਹੜੇ ਚਿੰਨ ਦਿੱਤੇ ਗਏ ਨੇ ਆਪੋ ਆਪਣੇ ਧਰਮਾਂ ਨੇ, ਕੋਈ ਵੀ ਇਸ ਧਰਤੀ ਦਾ ਰਹਿਬਰ ਜਾਂ ਪੈਗੰਬਰ ਮਹਾਂਪੁਰਸ਼ ਇਸ ਤਰ੍ਹਾਂ ਦਾ ਨਹੀਂ ਹੋਇਆ। ਉਹਨੂੰ ਪਤਾ ਸੀ ਧਰਮ ਤੇ ਅੰਦਰ ਹੈ, ਪਰ ਉਹਨੇ ਹਰ ਇੱਕ ਨੇ ਬਾਹਰੋਂ ਚਿੰਨ ਜ਼ਰੂਰ ਦਿੱਤੇ ਨੇ। ਕਿਸੇ ਧਰਮ ਦੇ ਤੁਸੀਂ ਪੰਨੇ ਪਲਟ ਕੇ ਵੇਖ ਲਓ, ਹਰ ਇੱਕ ਧਰਮ ਨੇ ਮਰਿਆਦਾ ਦਿੱਤੀ ਬਾਹਰਲੀ ਸਰੀਰ ਦੀ। ਹੁਣ ਸਾਡੇ ਲੋਕ ਤਾਂ ਵੈਸੇ ਕਹਿਣ ਲੱਗ ਪਏ, ਗਿਆਨ ਹੋ ਗਿਆ ਨਾ, ਇਸ ਗਿਆਨ ਨੇ ਨੁਕਸਾਨ ਕੀਤਾ। ਸਾਡੇ ਵਾਲੇ ਲੋਕ ਕਹਿਣ ਲੱਗ ਗਏ ਵੀ ਸਿੱਖੀ ਅੰਦਰ ਦੀ ਹੈ ਨਾ, ਨਾਮ ਬੰਦੇ ਦੇ ਮਨ ਵਿੱਚ ਹੀ ਵੱਸਦਾ ਨਾ, ਤੇ ਸਰੀਰ ਤੇ ਕੀ ਲੋੜ ਹੈ ਸਿੱਖੀ ਧਾਰਨ ਕਰਨ ਦੀ, ਕੇਸ ਰੱਖਣ ਦੀ, ਗੁਰੂ ਦਾ ਹੁਕਮ ਮੰਨਣ ਦੀ ਕੀ ਲੋੜ ਹੈ ਬਾਹਰੋਂ? ਸਿੱਖੀ ਤਾਂ ਅੰਦਰ ਹੁੰਦੀ। ਬੜੇ ਬੜੇ ਫਿਲਾਸਫਰ ਹੁਣ ਪੈਦਾ ਹੋ ਗਏ, ਕਿਤਾਬਾਂ ਘਰ ਘਰ ਨੇ, ਹਰ ਇੱਕ ਘਰ ਵਿੱਚ ਲਾਇਬ੍ਰੇਰੀ ਹੈ। ਕੱਲ ਹੀ ਇੱਕ ਸੱਜਣ ਮੈਨੂੰ ਫੋਨ ਆਇਆ, ਕਹਿੰਦੇ ਜੀ ਹੁਣ ਤਾਂ ਇੰਟਰਨੈਟ ਹੀ ਗੁਰੂ ਬਣ ਗਿਆ ਹੈ, ਨੈਟ ਵਿੱਚ ਸਾਰਾ ਚਾਨਣ, ਸਾਰਾ ਗਿਆਨ ਹੈ ਉਹਦੇ ਵਿੱਚ, ਤੁਸੀਂ ਖੋਲ ਕੇ ਵੇਖੋ, ਕਿਉਂ ਜਾ ਰਹੇ ਹੋ ਕਿਤੇ? ਕੀ ਲੋੜ ਹੈ? ਤੁਹਾਡੇ ਡਰਾਇੰਗ ਰੂਮ ਵਿੱਚ ਦੁਨੀਆ ਦਾ ਸਾਰਾ ਗਿਆਨ ਹੈ, ਕਲਿੱਕ ਕਰੋ, ਜਿੰਨੇ ਮਰਜ਼ੀ ਧਰਮ ਚਾਹੀਦੇ ਸਾਹਮਣੇ ਆ ਜਾਣਗੇ, ਜਿੰਨਾ ਮਰਜ਼ੀ ਗਿਆਨ। ਪਰ ਇਹ ਗੱਲ ਚੇਤੇ ਰੱਖਣੀ ਚਾਹੀਦੀ ਏ, ਧਰਮ ਦੇਹ ਦੁਆਰਾ ਕਮਾਇਆ ਜਾਂਦਾ, ਸਰੀਰ ਦੁਆਰਾ ਕਮਾਇਆ ਜਾਂਦਾ। ਠੀਕ ਹੈ, ਮੀਡੀਆ ਇੱਕ ਚੰਗੀ ਚੀਜ਼ ਹੈ, ਘਰ ਬੈਠ ਕੇ ਉਹਨੂੰ ਸੁਣੋ, ਪ੍ਰੈਕਟਿਸ ਕਰੋ, ਹੋ ਸਕਦਾ ਤੁਹਾਡੇ ਵਿੱਚ ਇੰਨੀ ਸਮਰੱਥਾ ਬਣ ਜਾਏ ਸੁਣਦਿਆਂ ਸੁਣਦਿਆਂ ਕਿ ਤੁਸੀਂ ਦੇਹ ਵਿੱਚੋਂ ਨਿਕਲ ਕੇ ਪਾਰ ਚਲੇ ਜਾਓ, ਸਰੀਰ ਤੋਂ ਬਿਨਾਂ ਸੁਣਨ ਲੱਗ ਪਵੋ। ਉਹ ਸੁਣਨ ਦੀ ਇੱਕ ਅਵਸਥਾ ਹੈ, ਇੱਕ ਸੁਣਨਾ ਮਨ ਦੁਆਰਾ ਖਿਆਲ ਰੱਖਣਾ। ਗੁਰਮਤ ਦਾ ਜਿਹੜਾ ਸੁਣਨਾ ਹੈ ਨਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੁਣੀਐ ਸਤ ਸੰਤੋਖ ਗਿਆਨ, ਸੁਣਨਾ ਦੋ ਤਰ੍ਹਾਂ ਦਾ ਹੈ। ਜਿਵੇਂ ਮੈਂ ਇਧਰ ਬੋਲ ਰਿਹਾ, ਮਨ ਸੁਣ ਰਿਹਾ ਤੁਹਾਡਾ, ਮਨ ਸੋਚ ਵੀ ਰਿਹਾ, ਫੈਸਲੇ ਵੀ ਲੈ ਰਿਹਾ ਹੈ ਵੀ ਠੀਕ ਹੈ ਕਿ ਗਲਤ ਹੈ। ਇੱਕ ਇਹ ਸੁਣਨਾ ਹੈ, ਇਹ ਤੋਂ ਆਰੰਭਤਾ ਹੁੰਦੀ ਹੈ, ਸ਼ੁਰੂਆਤ ਹੁੰਦੀ ਹੈ। ਇੱਕ ਸੁਣਨਾ ਇਹ ਹੈ ਪਾਠਸ਼ਾਲਾ ਦਾ ਹੈ, ਇਹ ਯੂਨੀਵਰਸਿਟੀ ਵਿੱਚ ਹੈ, ਸਕੂਲ ਦੇ ਅੰਦਰ ਹੈ, ਜਿੱਥੇ ਟੀਚਿੰਗ ਦਿੱਤੀ ਜਾਂਦੀ ਹੈ, ਜਿਹੜੇ ਪ੍ਰੋਫੈਸਰ ਬੋਲਦੇ ਨੇ। ਤਾਂ ਉਹ ਸਮਝਾਉਂਦੇ ਨੇ, ਵਿਦਿਆਰਥੀ ਸੁਣਨਗੇ ਮਨ ਨਾਲ ਤਾਂ ਹੀ ਸਮਝਣਗੇ। ਪਰ ਜਿਹੜਾ ਸੁਣਿਆ ਸਤ ਸੰਤੋਖ ਗਿਆਨ, ਉਹ ਸਕੂਲ ਵਾਲਾ ਸੁਣਨਾ ਨਹੀਂ, ਖਿਆਲ ਰੱਖਣਾ। ਇਹ ਸੁਣਦਿਆਂ ਸੁਣਦਿਆਂ ਮਨ ਸੁਣ ਰਿਹਾ, ਕੰਨ ਸੁਣ ਰਹੇ ਨੇ, ਤੇ ਸੁਣਦਿਆਂ ਸੁਣਦਿਆਂ ਇੱਕਦਮ ਇੱਕ ਝਟਕਾ ਲੱਗੇ ਵਿੱਚੋਂ ਤੇ ਸੁਣਨ ਵਾਲਾ ਗਾਇਬ ਹੋ ਜਾਏ ਆਵਾਜ਼ ਦੇ ਅੰਦਰ। ਉਸ ਹੱਦ ਨੂੰ ਤੋੜਦਾ ਮਨ ਦੀ ਨੂੰ, ਜਿਹੜੀ ਵਿਚਾਰ ਕਰ ਰਹੀ ਸੀ ਠੀਕ ਹੈ ਕਿ ਨਹੀਂ। ਹੁਣ ਦੋ ਚੀਜ਼ਾਂ ਇਕੱਠੀਆਂ ਕੰਮ ਕਰਨਗੀਆਂ, ਕਦੀ ਕਦੀ ਵਿਚਾਰ ਕਰੇਗਾ ਫਿਰ ਡੁੱਬ ਜਾਏਗਾ, ਲੀਨ ਹੋ ਜਾਏਗਾ, ਵਿੱਚ ਜੁੜ ਜਾਏਗਾ ਉਹਦੇ। ਤਾਂ ਸੁਣਦਿਆਂ ਸੁਣਦਿਆਂ ਜਿੱਥੇ ਸੁਣਨ ਵਾਲਾ ਉਸ ਸਰੋਤ ਦੇ ਵਿੱਚ ਸ਼ਬਦ ਦੇ ਅੰਦਰ ਸਹਿਜੇ ਸਹਿਜੇ ਲੀਨ ਹੋਣਾ ਸ਼ੁਰੂ ਹੋ ਜਾਂਦਾ, ਉਸ ਵੇਲੇ ਉਹਦੇ ਵਿੱਚ ਸੁਣਿਆ ਸਤ ਸੰਤੋਖ ਗਿਆਨ, ਇਹ ਤਿੰਨ ਚੀਜ਼ਾਂ ਪ੍ਰਗਟ ਹੁੰਦੀਆਂ ਨੇ। ਉੱਚਾ ਆਚਰਣ ਸਤ ਉਹਦੇ ਵਿੱਚ ਆ ਜਾਂਦਾ, ਉਹਦੇ ਵਿੱਚ ਸਤ ਉੱਚਾ ਜੀਵਨ ਆਪਣੇ ਆਪ ਪੈਦਾ ਹੁੰਦਾ। ਅਸੀਂ ਸੁਣੇ ਨਹੀਂ, ਆਚਰਣ ਬਣਾਈ ਜਾ ਰਹੇ ਹਾਂ, ਸੁਣਨ ਦਾ ਤਰੀਕਾ ਨਹੀਂ ਸਿੱਖਿਆ। ਅਸੀਂ ਆਪਣੇ ਦਿਮਾਗ ਨਾਲ ਸਤ ਕਾਇਮ ਕਰਨਾ ਚਾਹੁੰਦੇ, ਸਤ ਦੇ ਅਰਥ ਨੇ ਉੱਚਾ ਜੀਵਨ ਮਰਿਆਦਾ ਵਾਲਾ, ਪਰ ਸੁਣਨ ਨਾਲ ਹੁੰਦਾ ਹੈ। ਗੁਰੂ ਸਾਹਿਬ ਕਹਿ ਰਹੇ ਨੇ ਸੁਣ ਤੇਰੇ ਵਿੱਚ ਸਤ ਆ ਜਾਏਗਾ, ਸਤ ਦਾ ਅਰਥ ਉੱਚਾ ਜੀਵਨ, ਸੰਤੋਖ, ਤੇਰਾ ਮਨ ਤ੍ਰਿਪਤ ਹੋਣਾ ਸ਼ੁਰੂ ਹੋ ਜਾਏਗਾ, ਗਿਆਨ, ਫਿਰ ਤੈਨੂੰ ਪਤਾ ਲੱਗੇਗਾ ਗਿਆਨ ਕੀ ਹੁੰਦਾ ਹੈ। ਅਜੇ ਤਾਂ ਗਿਆਨ ਬੋਝ ਬਣਿਆ ਹੋਇਆ, ਅਜੇ ਤਾਂ ਉਹ ਗਿਆਨ ਜਿਹੜਾ ਵਿਸ਼ਾ ਕੱਲ ਆਪਾਂ ਲਿਆ ਸੀ ਉਹ ਤੇ ਟੁੱਟ ਨਹੀਂ ਰਿਹਾ, ਉਹ ਵਿੱਚ ਖੜਾ ਹੋ ਕੇ ਫਿਰ ਸ਼ੰਕੇ ਪੈਦਾ ਕਰਦਾ ਹੈ। ਤਾਂ ਜਿਨ੍ਹਾਂ ਨੇ ਸੁਣਿਆ ਉਹ ਸਤੀ ਬਣ ਗਏ, ਸੰਤੋਖੀ ਬਣ ਗਏ, ਗਿਆਨਵਾਨ ਬਣ ਗਏ। ਜਿਨ੍ਹਾਂ ਨੂੰ ਸੁਣਨ ਦੀ ਜਾਚ ਆ ਗਈ, ਸੁਣਨ ਦੇ ਵਿੱਚ ਲੀਨ ਹੋਣਾ, ਆਵਾਜ਼ ਦੇ ਵਿੱਚ ਲੀਨ ਹੁੰਦੇ ਜਾਣਾ, ਸਹਿਜੇ ਸਹਿਜੇ ਅੰਦਰ ਜੁੜ ਜਾਣਾ। ਇਸ ਤਰ੍ਹਾਂ ਬੜੇ ਬੜੇ ਮਨੁੱਖ ਨੇ, ਬੜੇ ਨੌਜਵਾਨ ਵਿਦੇਸ਼ ਵਿੱਚ ਜਿਹੜੇ ਜਿਨ੍ਹਾਂ ਦੇ ਫੋਨ ਆਉਂਦੇ ਨੇ, ਜਿਹੜੇ ਖੁਦ ਵੀ ਮਿਲੇ ਆ ਕੇ ਇੱਥੇ, ਔਰ ਜਿਨ੍ਹਾਂ ਦੀ ਜਿਹੜੀ ਨੌਕਰੀ ਹੈ ਉਹ ਇਸ ਤਰ੍ਹਾਂ 10-10, 20-20 ਘੰਟੇ ਲਗਾਤਾਰ ਟਰੱਕ ਚਲਾਉਣਾ, ਟਰਾਲੇ ਚਲਾਉਣੇ, ਉਹਨਾਂ ਨੇ ਇਹ ਸੁਣਿਆ ਸਭ ਕੁਝ। ਤੇ ਸੁਣਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕੇਸ ਆਪਣੇ ਆਪ ਰੱਖ ਲੈ, ਕਲੀਨ ਸ਼ੇਵ ਸਨ, ਕੇਸ ਕੱਟੇ ਹੋਏ ਸਨ, ਆਪਣੇ ਆਪ ਰੱਖੇ। ਕਈਆਂ ਨੇ ਅੰਮ੍ਰਿਤ ਵੀ ਪਾਣ ਕਰ ਲਏ, ਕਿੰਨੇ ਦੱਸਿਆ ਉਹਨਾਂ ਨੂੰ। ਉਨ੍ਹਾਂ ਨੇ ਸਿਰਫ ਸੁਣਿਆ ਤੇ ਉਸ ਢੰਗ ਨਾਲ ਸੁਣ ਲਿਆ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੁਣਿਆ ਸਿੱਧ ਪੀਰ ਸੁਰਨਾਥ। ਤਾਂ ਆਪਣੇ ਆਪ ਧਰਮ ਪੈਦਾ ਹੁੰਦਾ ਉਨ੍ਹਾਂ ਵਿੱਚ, ਜਿਹੜੇ ਸ਼ਬਦ ਨੂੰ ਸੁਣ ਕੇ ਉਹਦੇ ਵਿੱਚ ਲੀਨ ਹੋਣਾ ਸ਼ੁਰੂ ਕਰ ਦਿੰਦੇ ਨੇ। ਸਤਿਗੁਰੂ ਕਿਰਪਾ ਕਰ ਰਹੇ ਨੇ ਇਸ ਪਵਿੱਤਰ ਬਾਣੀ ਦੇ ਅੰਦਰ ਕਿ ਜੀਵਨ ਦੇ ਅੰਦਰ ਚਾਕਰ ਜਿਹੜਾ, ਗੁਲਾਮ ਜਿਹੜਾ ਹੈ, ਕਿਵੇਂ ਦਾ ਹੋਣਾ ਚਾਹੀਦਾ ਹੈ, ਚਾਕਰੀ ਕਿਵੇਂ ਦੀ ਹੈ, ਗੁਲਾਮੀ ਕਿਵੇਂ ਦੀ, ਸਿੱਖੀ ਕਿਸ ਨੂੰ ਕਹਿੰਦੇ। ਤਾਂ ਇੱਕ ਬੰਧਨ ਹੈ, ਬੰਧ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਅੱਜ ਦੇ ਸ਼ਬਦ ਵਿੱਚ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਚਾਕਰ ਲੱਗਾ ਚਾਕਰੀ, ਪਰ ਕੁਝ ਚਾਕਰ ਐਸੇ ਨੇ ਚਾਕਰੀ ਕਰਦੇ ਨੇ, ਸੇਵਾ ਵੀ ਕਰਦੇ ਨੇ, ਪਰ ਉਹ ਆਪਣੇ ਬੀਜ ਨੂੰ ਨਹੀਂ ਗਵਾਉਂਦੇ, ਆਪਣੀ ਹਉਮੈ ਨੂੰ ਨਹੀਂ ਛੱਡਦੇ, ਕਰਦੇ ਨੇ, ਲਿਖੇ ਜਾਂਦੇ ਨੇ, ਇੰਨੇ ਸਾਲ ਸੇਵਾ ਕੀਤੀ ਹੈ, ਇੰਨੇ ਸਾਲ ਹੋ ਗਏ ਅੰਮ੍ਰਿਤ ਛਕਿਆਂ ਨੂੰ, ਇੰਨੀ ਵਾਰੀ ਨਿਤਨੇਮ ਕੀਤਾ ਹੈ, ਡਾਇਰੀਆਂ ਲਿਖੀਆਂ ਹੋਈਆਂ ਨੇ, ਕਾਪੀਆਂ ਤੇ ਲਿਖਿਆ ਹੋਇਆ ਹੈ, ਅਨਾਊਂਸ ਕੀਤਾ ਜਾ ਰਿਹਾ ਹੈ। ਤਾਂ ਇਸ ਤਰ੍ਹਾਂ ਦੀ ਸੇਵਾ ਜਿਹੜੀ ਹੈ ਪ੍ਰਵਾਨ ਨਹੀਂ ਹੁੰਦੀ। ਸੇਵਾ ਦਾ ਮਤਲਬ ਜੋ ਕਰਕੇ ਆਦਮੀ ਦੇ ਚਿੱਤ ਵਿੱਚੋਂ ਆਪਣੇ ਆਪ ਖਿਸਕ ਜਾਏ, ਖਤਮ ਹੋ ਜਾਏ, ਚਾਕਰ ਲੱਗਾ ਚਾਕਰੀ। ਤਾਂ ਮੈਂ ਬੇਨਤੀ ਕਰ ਰਿਹਾ ਸੀ, ਸੇਵਾ ਕੀਤੀ ਗੁਰੂ ਅੰਗਦ ਦੇਵ ਜੀ ਨੇ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸਿੱਖ ਨਹੀਂ ਕੋਈ ਹੋਆ ਗੁਰੂ ਅੰਗਦ ਜਿਹਾ, ਸੇਵਾ ਕਰਨ ਤੋਂ ਨਹੀਂ ਰੋਕਿਆ। ਪਰ ਇਹ ਗੱਲ ਕਹੀ ਗੁਰੂ ਸਾਹਿਬ ਨੇ, ਸੇਵਾ ਕਰ, ਅੰਦਰ ਇਹ ਨਾ ਭਾਵਨਾ ਰੱਖੀ ਕਿ ਸੇਵਾ ਕਰਕੇ, ਮਿਹਨਤ ਕਰਕੇ ਮੈਂ ਗੁਰੂ ਨੂੰ ਆਪਣੇ ਹੱਥਾਂ ਵਿੱਚ ਆਪਣੇ ਗੁਲਾਮ ਕਰ ਲਾਂਗਾ। ਇਹ ਤੇ ਦਰ ਇਸ ਤਰ੍ਹਾਂ ਦਾ ਹੈ, ਇਹ ਤਾਂ ਘਰ ਇਸ ਤਰ੍ਹਾਂ ਦਾ ਹੈ ਜਿਹਦੇ ਅੰਦਰ ਸਤਿਗੁਰੂ ਕਹਿੰਦੇ ਨੇ ਕਿ ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਉਹਦੇ ਨਾਲ ਤੇਰਾ ਜ਼ੋਰ ਨਹੀਂ ਚੱਲ ਸਕਦਾ, ਉਹਦੇ ਨਾਲ ਤੇਰੀ ਸਮਰਪਣ ਭਾਵਨਾ ਚੱਲ ਸਕਦੀ। ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਇੱਕ ਜਾ ਗੰਦੇ ਨਾ ਲਹਿਣ, ਇੱਕ ਜਾਗਦੇ ਹੋਏ ਵੀ ਤੈਨੂੰ ਨਹੀਂ ਲੈਂਦੇ। ਗੁਰੂ ਨਾਨਕ ਦੇਵ ਜੀ ਦਾ ਸਲੋਕ ਹੈ, ਜਾਗ ਰਹੇ ਸਨ ਤੇਰੀ ਉਡੀਕ ਵਿੱਚ, ਇੱਕ ਜਾ ਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ। ਹੁਣ ਵੇਖੋ ਕਿੰਨੇ ਵਿਰੋਧੀ ਸਲੋਕ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਬਾਹਰੋਂ ਲੱਗਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਜਾਗਦਿਆਂ ਵੀ ਨਹੀਂ ਮਿਲੇਗਾ। ਦੂਸਰੇ ਪਾਸੇ ਕਬੀਰ ਜੀ ਉਸੇ ਬਾਣੀ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਕਬੀਰ ਸੋਤਾ ਕਿਆ ਕਰੇ, ਜਾਗ ਰੋਏ ਭੈ ਦੁੱਖ ਜਾਗਿਆ ਕਰ। ਇਹ ਜਿਹੜੇ ਵਿਸ਼ੇ ਮੈਂ ਇਕੱਠੇ ਲੈ ਰਿਹਾ ਇਹਦੇ ਵਿੱਚ ਖਤਰਾ ਬੜਾ ਹੁੰਦਾ, ਕਿਉਂਕਿ ਸੁਣਨ ਵਾਲਾ ਸੋਚ ਲੈਂਦਾ ਜੇ ਮੈਂ ਇੱਕੋ ਪੱਖ ਦਾ ਕਿਹਾ ਨਾ ਵੀ ਜਾਗਣ ਨਾਲ ਨਹੀਂ ਮਿਲਦਾ ਤੇ ਆਪਾਂ ਤਾਂ ਪਹਿਲਾਂ ਹੀ ਜਾਗਣ ਵਾਸਤੇ ਤਿਆਰ ਨਹੀਂ ਹਾਂ। ਪਰ ਜਿੰਨਾ ਚਿਰ ਯਾਦ ਰੱਖੋ ਕਿਸੇ ਵੀ ਵਿਚਾਰਧਾਰਾ ਦੇ ਵਿੱਚ ਦੋ ਵਿਰੋਧੀ ਸਿਧਾਂਤ ਨਹੀਂ ਆਉਂਦੇ ਉਹਦੇ ਵਿੱਚ ਵਿਕਾਸ ਨਹੀਂ ਹੋ ਸਕਦਾ। ਦੋ ਵਿਰੋਧੀ ਚੀਜ਼ਾਂ ਚਾਹੀਦੀਆਂ ਨੇ ਜੇ ਕਿਸੇ ਨੇ ਤਰਨਾ ਹੈ ਨਾ। ਜੇ ਤਰਨਾ ਇੱਕ ਪਾਸੇ ਉਹ ਤਰ ਰਿਹਾ ਤੇ ਦੂਜੇ ਪਾਸੇ ਡੁੱਬਣ ਵਾਲੀ ਵਿਵਸਥਾ ਹੋਣੀ ਚਾਹੀਦੀ ਤਾਂ ਤਰੇਗਾ, ਪਾਣੀ ਹੋਣਾ ਚਾਹੀਦਾ ਹੈ। ਜੇ ਪਾਣੀ ਨਹੀਂ ਤੇ ਤਰੇਗਾ ਕਿਵੇਂ? ਖਾਲੀ ਨਹਿਰ ਦੇ ਵਿੱਚ ਕਿਸੇ ਤੈਰਾਕ ਨੂੰ ਕਹੋ ਵੀ ਤਰ ਕੇ ਦਿਖਾ ਤੂੰ, ਖਾਲੀ ਨਦੀ ਹੈ, ਖਾਲੀ ਨਹਿਰ, ਬਿਲਕੁਲ ਪਾਣੀ ਕੋਈ ਨਹੀਂ, ਤਰੇਗਾ ਕੀ? ਤਾਂ ਤਰਨ ਵਾਸਤੇ ਪਾਣੀ ਚਾਹੀਦਾ, ਵਿਰੋਧੀ ਹੈ ਉਸ ਤਰਨ ਵਾਲੇ ਦਾ, ਤਰਨ ਵਾਲਾ ਉਹਦੇ ਨਾਲ ਲੜ ਰਿਹਾ। ਜੇ ਤੁਸੀਂ ਧਰਮ ਵਿੱਚ ਵਿਕਾਸ ਕਰਨਾ ਤੇ ਇੰਨੀ ਕਪੈਸਿਟੀ ਹੋਣੀ ਚਾਹੀਦੀ, ਯੋਗਤਾ ਹੋਣੀ ਚਾਹੀਦੀ ਜੀਵਨ ਵਿੱਚ ਵੀ ਤੁਸੀਂ ਦੋ ਵਿਰੋਧੀ ਚੀਜ਼ਾਂ ਨੂੰ ਇੱਕੋ ਵੇਲੇ ਲੈ ਸਕੋ ਜੀਵਨ ਵਿੱਚ, ਦੋ ਵਿਰੋਧੀ ਚੀਜ਼ਾਂ ਨੂੰ, ਜਾਗਣਾ ਵੀ ਹੈ ਤੇ ਜਾਗਦਿਆਂ ਹੋਇਆਂ ਇਹ ਫਿਕਸ ਨਹੀਂ ਕਰਨਾ ਕਿ ਜਾਗ ਕੇ ਪਰਮਾਤਮਾ ਮਿਲ ਜਾਏਗਾ। ਦੋ ਵਿਰੋਧੀ ਨੇ ਨਾ ਆਪਸ ਵਿੱਚ, ਜਾਗਣਾ ਵੀ ਜ਼ਰੂਰੀ ਹੈ, ਸੇਵਾ ਵੀ ਕਰਨੀ ਹੈ, ਪਰ ਇਹ ਨਹੀਂ ਉੱਥੇ ਮਨ ਵਿੱਚ ਧਾਰਨਾ ਬਣਾਉਣੀ ਕਿ ਸੇਵਾ ਨਾਲ ਗੁਰੂ ਖੁਸ਼ ਹੋ ਜਾਏਗਾ। ਸੇਵਾ ਵੀ ਜ਼ਰੂਰ ਕਰਨੀ ਹੈ, ਦਾਨ ਵੀ ਕਰਨਾ ਹੈ, ਪਰ ਦਾਨ ਕਰਕੇ ਇਹ ਵੀ ਭਾਵਨਾ ਰੱਖਣੀ ਹੈ ਦਾਨ ਨਾਲ ਤੂੰ ਨਹੀਂ ਵਸ ਵਿੱਚ ਆਉਣਾ। ਪਾਠ ਵੀ ਕਰਨਾ ਹੈ, ਪਰ ਪਾਠ ਕਰਦਿਆਂ ਇਹ ਨਹੀਂ ਸੋਚਣਾ ਵੀ ਗੁਰੂ ਨੂੰ ਗੁਲਾਮ ਕਰ ਲਵਾਂਗਾ ਬਾਣੀ ਪੜ੍ਹ ਕੇ। ਵਿਰੋਧੀ ਚੀਜ਼ਾਂ ਨੇ ਪਾਣੀ ਤੇ ਤੈਰਾਕ, ਦੋਵੇਂ ਵਿਰੋਧੀ ਨੇ। ਤੇ ਤਰ ਉਹ ਹੀ ਸਕਦਾ ਜਿਹੜਾ ਪਾਣੀ ਵਿੱਚ ਤਰੇਗਾ, ਖਾਲੀ ਥਾਂ ਤੇ ਕੌਣ ਤਰੇਗਾ? ਕਬੀਰ ਜੀ ਨੇ ਕਿਹਾ ਇੱਕ ਆਦਮੀ ਮੈਂ ਵੇਖਿਆ ਅੱਜ ਉਹ ਰੜੇ ਥਾਂ ਤੇ ਬੇੜੀ ਰੱਖ ਕੇ ਬੈਠਾ ਸੀ ਤੇ ਚੱਪੂ ਮਾਰ ਰਿਹਾ ਸੀ ਖਾਲੀ ਫਰਸ਼ ਤੇ। ਬੇੜੀ ਬਣਾਈ ਉਸਨੇ, ਉਹਨੇ ਉਸ ਥਾਂ ਤੇ ਬੇੜੀ ਵਿੱਚ ਬਹਿ ਕੇ ਚੱਪੂ ਮਾਰ ਰਿਹਾ ਸੀ। ਕੋਲੋਂ ਲੰਘਣ ਵਾਲੇ ਨੇ ਪੁੱਛਿਆ ਕੀ ਕਰ ਰਿਹਾ? ਕਹਿਣ ਲੱਗਾ ਬੇੜੀ ਚਲਾ ਰਿਹਾ। ਉਹਨੇ ਕਿਹਾ ਮੂਰਖਾ, ਬੇੜੀ ਪਾਣੀ ਵਿੱਚ ਚੱਲਦੀ ਹੈ ਕਿ ਰੜੇ ਥਾਂ ਤੇ? ਕਹਿਣ ਲੱਗਾ ਚੱਲਦੀ ਤੇ ਪਾਣੀ ਵਿੱਚ, ਪਰ ਇੱਥੇ ਖਤਰਾ ਘੱਟ ਹੈ ਕਿਉਂਕਿ ਇੱਥੇ ਡੁੱਬਦੀ ਨਹੀਂ, ਤਾਂ ਇੱਥੇ ਚਲਾ ਰਿਹਾ। ਇੱਥੇ ਡੁੱਬਣ ਦਾ ਕੋਈ ਖਤਰਾ ਨਹੀਂ, ਤੇ ਜਿਹੜੀ ਚੀਜ਼ ਵਿੱਚ ਖਤਰਾ ਨਹੀਂ ਉਹਦੇ ਵਿੱਚ ਵਿਕਾਸ ਵੀ ਕੋਈ ਨਹੀਂ ਹੈ। ਅਸੀਂ ਕਹਿੰਦੇ ਹਾਂ ਗੁਰੂ ਵਾਲੇ ਤੇ ਬਣ ਜਾਈਏ, ਗੁਰੂ ਦੀ ਗੱਲ ਤਾਂ ਮੰਨ ਲਈ, ਖਤਰਾ ਬੜਾ ਹੈ। ਜੇ ਤੇ ਵਿਕਾਸ ਕਰਨਾ ਹੈ ਤੇ ਖਤਰਾ ਖਤਰੇ ਦੇ ਵਿੱਚੋਂ ਲੰਘਣਾ ਹੀ ਪਏਗਾ। ਮੁਰਦੇ ਨੂੰ ਕਾਹਦਾ ਖਤਰਾ ਹੈ? ਜੋ ਮਰਿਆ ਹੀ ਹੋਇਆ ਹੈ, ਜਿਹਦੇ ਵਿੱਚ ਜਿੰਦ ਜਾਣ ਹੀ ਕੋਈ ਨਹੀਂ, ਜੋ ਪਿਆ ਹੋਇਆ, ਕੋਈ ਸੱਪ ਕੱਟ ਜਾਏ, ਕੋਈ ਉੱਤੋਂ ਦੀ ਲੰਘ ਜਾਏ, ਕੋਈ ਉਹਦੇ ਟੁਕੜੇ ਕਰ ਦੇ, ਕੋਈ ਖਤਰਾ ਨਹੀਂ ਉਸ ਨੂੰ, ਮਰਿਆ ਹੋਇਆ। ਤਾਂ ਸਾਨੂੰ ਤੇ ਕੁਦਰਤ ਨੇ ਜਿੰਦਾ ਕੀਤਾ, ਅਸੀਂ ਖਤਰੇ ਤੋਂ ਡਰ ਕੇ ਦੂਰ ਕਿਉਂ ਜਾ ਰਹੇ ਹਾਂ? ਵਾਕਈ ਇਹ ਖਤਰਾ ਹੈ, ਧਰਮ ਜਿਹੜਾ ਹੈ ਤਾਂ ਇਹਦੇ ਵਿੱਚ ਚੁਣਨਾ ਚਾਹੀਦਾ ਖਤਰੇ ਨੂੰ, ਜਿਹਦੇ ਵਿੱਚੋਂ ਬੰਦੇ ਦਾ ਨਵਾਂ ਜੀਵਨ ਨਿਕਲ ਸਕੇ। ਤਾਂ ਉਹ ਕਬੀਰ ਜੀ ਨੇ ਬਚਨ ਕਹਿ ਕਹਿਣ ਲੱਗੇ, ਰੇ ਨਰ ਨਾਵ ਚੌੜ ਕਤ ਬੋੜੀ। ਤੂੰ ਆਪਣੀ ਬੇੜੀ, ਚੌੜ ਦਾ ਅਰਥ ਹੁੰਦਾ ਹੈ ਰੜੇ ਥਾਂ ਤੇ ਡੋਬ ਲਈ ਹੈ, ਡੁੱਬੀ ਹੋਈ ਹੈ ਕਿਉਂਕਿ ਨਾ ਚੱਲਣੀ। ਤਾਂ ਦੋ ਵਿਰੋਧੀ ਚੀਜ਼ਾਂ ਕਬੀਰ ਜੀ ਕਹਿਣਗੇ, ਜਾਗ, ਉੱਠ, ਖੜਾ ਹੋ, ਸਮੀ ਨਾ। ਗੁਰੂ ਸਾਹਿਬ ਵੀ ਕਹਿਣਗੇ, ਫਰੀਦ ਜੀ ਵੀ ਕਹਿਣਗੇ। ਫਰੀਦ ਜੀ ਕਹਿਣਗੇ, ਫਰੀਦਾ ਪਿਛਲੇ ਰਾਤ ਨਾ ਜਾਗਿਓ, ਜੀਵਨ ਦੜੋ ਮੋਏ ਹੋਏ, ਜਿਉਂਦੇ ਹੀ ਮਰੇ ਹੋਏ ਨੇ ਜੋ ਅੰਮ੍ਰਿਤ ਵੇਲੇ ਨਹੀਂ ਉੱਠੇ। ਕਬੀਰ ਸਾਹਿਬ ਕਹਿੰਦੇ ਨੇ ਆਪਣੇ ਸਲੋਕਾਂ ਵਿੱਚ, ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ ਜਾਗਿਆ ਕਰ। ਹੋਰ ਥਾਵਾਂ ਤੇ ਗੁਰੂ ਸਾਹਿਬ ਨੇ ਕਿਹਾ ਜਾਗ, ਪਰ ਇੱਕ ਥਾਂ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਇੱਕ ਜਾ ਗੰਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ, ਸੁੱਤਿਆਂ ਨੂੰ ਉਠਾ ਲੈਂਦਾ। ਉਹ ਦੋ ਚੀਜ਼ਾਂ ਤਾਂ ਕਹੀਆਂ ਕਿਉਂਕਿ ਜਾਗਣ ਦਾ ਵੀ ਅਹੰਕਾਰ ਹੋ ਸਕਦਾ। ਅਰਬ ਦਾ ਇੱਕ ਬੜਾ ਮਹਾਨ ਸੰਤ ਕਹਿ ਲਈਏ, ਫਿਲਾਸਫਰ ਵੀ, ਸ਼ੇਖ ਸੈਦੀ ਹੋਇਆ, ਉਹ ਆਰੰਭ ਵਿੱਚ ਵੈਸੇ ਉਹਦਾ ਪਿਤਾ ਆਰੰਭ ਵਿੱਚ ਚੜ੍ਹਾਈ ਕਰ ਗਿਆ ਛੋਟੀ ਉਮਰ ਵਿੱਚ, ਪਰ ਇੱਕ ਦਿਨ ਉਹਦਾ ਬਾਪ ਜਿਹੜਾ ਹੈ ਉਹ ਵੀ ਬੜਾ ਵੱਡਾ ਚਿੰਤਕ ਸੀ, ਉਹਦੇ ਨਾਲ ਕਿਤੇ ਯਾਤਰਾ ਤੇ ਹੱਜ ਤੇ ਜਾ ਰਿਹਾ ਸੀ ਕਿਸੇ ਅਸਥਾਨ ਦੀ ਯਾਤਰਾ ਕਰਨ ਵਾਸਤੇ। ਰਸਤੇ ਵਿੱਚ ਰਾਤ ਪੈ ਗਈ, ਸਾਰੇ ਨਾਲ ਦੇ ਜਿਹੜੇ ਸਾਥੀ ਸਨ ਕਾਫਲਾ ਸੀ ਸੌਂ ਗਏ, ਸਵੇਰੇ ਹੋਇਆ। ਹੁਣ ਪਿਤਾ ਨੇ ਸਿਖਾਇਆ ਸੀ ਅੰਮ੍ਰਿਤ ਵੇਲੇ ਦੀ ਨਮਾਜ਼ ਪੜ੍ਹਨੀ, ਸ਼ੇਖ ਸਾਹਿਬ ਦੀ ਸੁੱਤਾ ਹੋਇਆ ਸੀ ਬੱਚਾ ਸੀ ਅਜੇ, ਪਿਤਾ ਨੇ ਉਠਾ ਲਿਆ। ਉਹਨੇ ਕਿਹਾ ਉੱਠ, ਵਕਤ ਹੈ, ਨਮਾਜ਼ ਪੜ੍ਹਨੀ ਹੈ। ਦੋਵੇਂ ਬੈਠ ਗਏ ਹੱਥ ਮੂੰਹ ਧੋ ਕੇ, ਤਾਂ ਜਦੋਂ ਬੈਠੇ ਨਮਾਜ਼ ਚੱਲ ਰਹੀ ਸੀ ਉਹਨਾਂ ਦੀ, ਤਾਂ ਆਲੇ ਦੁਆਲੇ ਦੇ ਲੋਕ ਸੁੱਤੇ ਹੋਏ ਸਨ। ਆਲੇ ਦੁਆਲੇ ਵਾਲੇ ਲੋਕ ਸੁੱਤੇ ਹੋਏ ਤੇ ਉਹ ਦੋਵੇਂ ਨਮਾਜ਼ ਪੜ੍ਹ ਰਹੇ ਨੇ, ਤੇ ਸ਼ੇਖ ਸੈਦੀ ਜਿਹੜਾ ਬੱਚਾ ਸੀ ਬਾਪ ਉਹਦਾ ਸਾਹਮਣੇ ਬੈਠਾ ਹੈ। ਸ਼ੇਖ ਸੈਦੀ ਵਿੱਚੋਂ ਵਿੱਚੋਂ ਅੱਖ ਖੋਲ ਕੇ ਸੁੱਤੇ ਹੋਏ ਲੋਕਾਂ ਨੂੰ ਬੜੀ ਨਫ਼ਰਤ ਦੀ ਨਜ਼ਰ ਨਾਲ ਦੇਖ ਰਿਹਾ। ਜਦੋਂ ਦੇਖਿਆ ਨਮਾਜ਼ ਸਮਾਪਤ ਹੋਈ ਕਿਸੇ ਤਰ੍ਹਾਂ, ਤੇ ਸ਼ੇਖ ਸੈਦੀ ਕਹਿੰਦਾ ਮੇਰੇ ਪਿਤਾ ਨੇ ਮੇਰੇ ਮੂੰਹ ਦੇ ਉੱਤੇ ਖਿੱਚ ਕੇ ਚਪੇੜ ਮਾਰੀ, ਥੱਪੜ ਮਾਰਿਆ। ਬੜਾ ਹੈਰਾਨ ਹੋਇਆ ਵੀ ਨਮਾਜ਼ ਦੇ ਵਕਤ ਜਦੋਂ ਵੀ ਇਹ ਨਮਾਜ਼ ਪੜ੍ਹਦਾ ਸੀ ਇਹਦਾ ਬਾਪ ਇਹਨੂੰ ਆਸ਼ੀਰਵਾਦ ਦਿੰਦਾ ਹੁੰਦਾ ਸੀ, ਸਿਰ ਤੇ ਹੱਥ ਰੱਖਦਾ ਸੀ। ਚਪੇੜ ਮਾਰੀ ਤੇ ਨਾਲ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸ਼ਾਇਦ ਹੀ ਸੌ ਜਾ ਤੂੰ ਨਾ ਜਾਗ। ਫਿਰ ਹੋਰ ਹੈਰਾਨ, ਕਹਿਣ ਲੱਗਾ ਏ ਤੇ ਮੈਂ ਉੱਠਦਾ ਨਹੀਂ ਸੀ, ਬੱਚੇ ਨੂੰ ਨੀਂਦ ਪਿਆਰੀ ਹੁੰਦੀ, ਖਿੱਚ ਖਿੱਚ ਕੇ ਪਾਣੀ ਅੱਖਾਂ ਤੇ ਮਾਰ ਕੇ ਉਠਾਉਂਦਾ ਸੀ, ਅੱਜ ਕਹਿੰਦਾ ਸੌਂ ਜਾ। ਪੁੱਛਿਆ ਕੀ ਗੱਲ ਕੀ ਕਾਰਨ ਹੈ, ਉਹਨੇ ਕਿਹਾ ਤੂੰ ਸੁੱਤਿਆਂ ਨਾਲੋਂ ਵੀ ਗਲਤ ਹੈ, ਕਿਉਂਕਿ ਜਾਗ ਕੇ ਜਿਹੜਾ ਕੰਮ ਕਰਨਾ ਸੀ ਉਹ ਕੰਮ ਤੂੰ ਉਸ ਢੰਗ ਨਾਲ ਨਹੀਂ ਕਰ ਰਿਹਾ। ਜਾਗਣਾ ਸੀ ਬੈਠਾ ਰਹੋ ਅਰ ਜਾਗ, ਜਾਣ ਕੇ ਸੰਗ ਤੇ ਵਿਛੜਾ ਤਾਂ ਹੂੰ ਕਹਿ ਸੰਗ ਲਾਗ। ਅੰਮ੍ਰਿਤ ਵੇਲੇ ਉੱਠਿਆ ਸੀ ਤੇ ਉੱਠਿਆ ਕਿਸ ਵਾਸਤੇ ਸੀ, ਸ਼ਬਦ ਨਾਲ ਜੁੜਨ ਵਾਸਤੇ। ਆ ਜਿਹੜੇ ਹੁਣ ਸਾਡਾ ਸਿਸਟਮ ਚੱਲ ਰਿਹਾ ਨਾ, ਸਾਡਾ ਵੀ ਤੇ ਅੰਮ੍ਰਿਤ ਵੇਲਾ ਹੈ ਨਾ, ਤਾਂ ਸ਼ਬਦ ਨਾਲ ਜੁੜਨ ਦੀ ਤਾਂ ਗੱਲ ਘੱਟ ਚੱਲਦੀ ਹੈ, ਕਾਹਦੇ ਵਾਸਤੇ ਗੁਰਦੁਆਰੇ ਜਾਣਾ ਹੈ, ਅੰਮ੍ਰਿਤ ਵੇਲਾ ਹੈ ਕਾਹਦੇ ਵਾਸਤੇ ਜਾਣਾ ਹੈ, ਆਮ ਹੀ ਥਾਵਾਂ ਤੇ ਜਾਈਦਾ। ਪ੍ਰਬੰਧਕ ਬੜੇ ਪਰੇਸ਼ਾਨ ਹੁੰਦੇ ਨੇ, ਕਹਿਣ ਲੱਗੇ ਕੀ ਕਰੀਏ, ਜਿਸ ਵੇਲੇ ਲੰਗਰ ਦਾ ਵਕਤ ਹੁੰਦਾ ਇਕਦਮ ਸੰਗਤ ਆ ਜਾਂਦੀ ਹੈ, ਸਮਾਪਤੀ ਹੋਣ ਦੇ ਨੇੜੇ ਆਉਂਦੀ ਹੈ, ਉਸੇ ਵੇਲੇ ਗੁਰਦੁਆਰਾ ਭਰਿਆ ਜਾਂਦਾ। ਉਹਦੇ ਤੋਂ ਪਹਿਲਾਂ ਕੀਰਤਨ ਹੋਵੇ, ਕਥਾ ਹੋਵੇ, ਥੋੜੇ ਜਿਹੇ ਬਿਰਲੇ ਭੁੱਖ ਵਾਲੇ ਲੋਕ ਆਉਂਦੇ ਨੇ, ਤੇ ਇਹ ਉਹੀ ਚੀਜ਼ ਹੈ ਨਾ ਜੀਵਨ ਦੇ ਅੰਦਰ। ਆਦਮੀ ਗੁਰਦੁਆਰੇ ਵਿੱਚ ਆਉਂਦਾ, ਆਦਮੀ ਧਾਰਮਿਕ ਬਣਿਆ ਸੀ ਕਾਹਦੇ ਵਾਸਤੇ, ਸਵੇਰੇ ਜਾਗਿਆ ਸੀ ਸ਼ਬਦ ਨਾਲ ਜੁੜਨ ਵਾਸਤੇ, ਜਾਂ ਬਾਹਰ ਜਿਹੜਾ ਸਟਾਲ ਲੱਗਾ ਸੀ ਚੌਂਕ ਤੇ ਉਥੇ ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ ਸਮੋਸੇ, ਤੇ ਉਥੇ ਕਿੰਨੀ ਭੀੜ ਹੁੰਦੀ ਹੈ, ਕਿੰਨੇ ਲੋਕ ਨੇ, ਕਿੰਨੇ ਲੋਕ ਉਸ ਰਸਤੇ ਤੇ ਸਵੇਰੇ ਸਵੇਰੇ ਆਪਣੇ ਸਰੀਰ ਦੀ ਪੂਰਤੀ ਕਰੀ ਜਾ ਰਹੇ ਨੇ। ਤਾਂ ਇਹ ਦੋ ਵਿਰੋਧੀ ਚੀਜ਼ਾਂ ਤਾਂ ਕਹੀਆਂ ਕਿ ਅਸੀਂ ਬੜੇ ਮੂਰਖ ਹਾਂ, ਜਿਹੜੇ ਰਾਹ ਤੇ ਤੁਰਨੇ ਆ ਉਸ ਰਾਹ ਨੂੰ ਗਲਤ ਕਰ ਦਿੰਦੇ ਆ, ਹਮੇਸ਼ਾ ਉਸ ਰਾਹ ਨੂੰ ਠੀਕ ਨਹੀਂ ਰਹਿਣ ਦਿੰਦੇ। ਤਾਂ ਗੁਰੂ ਸਾਹਿਬ ਨੇ ਕਿਹਾ ਜਾਗ ਵੀ, ਪਰ ਵੇਖ ਕੇ ਜਾਗੀ। ਸ਼ੇਖ ਸੈਦੀ ਨੂੰ ਉਹਦੇ ਪਿਤਾ ਨੇ ਸਮਝਾਇਆ, ਕਹਿਣ ਲੱਗੇ ਜਾਗਣ ਦੀ ਜਾਇਜ਼ ਸਿੱਖ, ਤੂੰ ਜਾਗ ਕੇ ਜਿਹੜੇ ਸੁੱਤੇ ਹੋਏ ਨੇ ਉਹਨਾਂ ਤੇ ਤਰਕ ਕਰੀ ਜਾ ਰਹੇ ਹੈ, ਤੇਰਾ ਗਿਆਨ ਤੇਰੇ ਵਾਸਤੇ ਘਾਤਕ ਹੋ ਜਾਏਗਾ। ਇਹ ਕਰਨ ਦਾ ਵਕਤ ਸੀ ਸ਼ਾਮ ਦੁਪਹਿਰ, ਜੇ ਤੂੰ ਗੱਲ ਕਰਨੀ ਸੀ ਨਾ ਸਮਾਜ ਦੀ ਸੁੱਤੇ ਹੋਏ ਲੋਕਾਂ ਦੀ, ਤਾਂ ਇਹ ਵਕਤ ਦੂਸਰਾ ਸੀ। ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਿਹੜਾ ਵਕਤ ਹੈ ਉਹ ਸੰਸਾਰ ਦੇ ਗਿਆਨ ਦਾ ਨਹੀਂ ਹੈ। ਇਸ ਕਰਕੇ ਬੇਨਤੀ ਕਰ ਰਿਹਾ ਸੀ, ਸਤਿਗੁਰੂ ਨੇ ਚਾਕਰ ਦੀ ਵਿਆਖਿਆ ਕੀਤੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿੰਦੇ ਚਾਕਰ ਲੱਗਾ ਚਾਕਰੀ, ਇੱਕ ਸੇਵਕ ਸੇਵਾ ਕਰਨੀ ਸ਼ੁਰੂ ਕਰ ਦੇਵੇ, ਜਿਵੇਂ ਜਿਵੇਂ ਗੁਰੂ ਨੇ ਕਿਹਾ ਪੂਰਾ ਕਰੇ, ਪੂਰੀ ਤਰ੍ਹਾਂ ਕਰ ਲਵੇ, ਬਾਹਰੋਂ ਬਾਹਰੋਂ ਪੂਰਾ ਕਰੇ, ਨਾਲੇ ਗਰਭਵਾਦ ਨਾਲੇ ਮਨ ਦੇ ਵਿੱਚ ਅੰਦਰ ਗੁਰੂ ਦੇ ਪ੍ਰਤੀ ਸਤਿਕਾਰ ਨਾ ਰੱਖੇ, ਕੰਮ ਕਰੀ ਜਾਏ ਪੂਰਾ, ਦੂਸਰੇ ਨਾਲੋਂ ਵੀ ਚੰਗਾ ਕਰੇ। ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਨੇ, ਉਨ੍ਹਾਂ ਵਿੱਚ ਗੁਰੂ ਅਰਜਨ ਦੇਵ ਜੀ ਵੱਡਾ, ਪ੍ਰਿਥੀ ਚੰਦ, ਮਹਾਂਦੇਵ। ਪ੍ਰਿਥੀ ਚੰਦ ਬੜਾ ਵੱਡਾ ਪ੍ਰਬੰਧਕ ਸੀ, ਮਾਇਆ ਦਾ ਹਿਸਾਬ ਉਹਦੇ ਕੋਲ, ਲੰਗਰ ਦਾ ਹਿਸਾਬ ਉਹਦੇ ਕੋਲ, ਪੜਿਆ ਹੋਇਆ ਸੀ, ਕੰਮ ਕਾਰ ਬੜਾ ਸੰਭਾਲਦਾ ਸੀ। ਹੁਣ ਇੱਥੇ ਜਦੋਂ ਕੰਮ ਸੰਭਾਲਣ ਲੱਗ ਪਿਆ ਤੇ ਨਾਲੇ ਗਰਭਵਾਦ ਨਾਲੇ ਹੰਕਾਰ ਪੈਦਾ ਹੋ ਗਿਆ। ਇੱਕ ਦਿਨ ਗੁਰੂ ਰਾਮਦਾਸ ਜੀ ਨੇ ਕਿਹਾ ਲਾਹੌਰ ਜਾਓ, ਤੇ ਪ੍ਰਿਥੀ ਚੰਦ ਨੇ ਖੜੇ ਹੋ ਕੇ ਸਿੱਧਾ ਹੀ ਕਹਿ ਦਿੱਤਾ, ਕਹਿਣ ਲੱਗਾ ਮੈਂ ਚਲਾ ਗਿਆ ਪਿੱਛੋਂ ਸੰਭਾਲੇਗਾ ਕੌਣ, ਕੰਮ ਕੌਣ ਚਲਾਏਗਾ, ਮੇਰੇ ਤੋਂ ਬਿਨਾਂ ਕੌਣ ਹੈ, ਮੈਂ ਹੀ ਤਾਂ ਹਾਂ। ਇਸ ਬੰਦਾ ਆਪਣੇ ਆਪ ਨੂੰ ਕਿਸੇ ਵੀ ਖਿੱਤੇ ਵਿੱਚ ਵੱਡਾ ਕਰਦਾ ਤੇ ਇੱਕ ਦਿਨ ਇਹ ਕਹਿਣ ਵਾਸਤੇ ਵੀ ਜੇ ਹੈ ਵਾਂ ਤੇ ਸਿਰਫ ਮੈਂ ਹੀ ਹਾਂ, ਭਾਵੇਂ ਕੋਈ ਵੀ ਖਿੱਤਾ ਹੈ ਮਾਇਆ ਦਾ ਹੈ ਉਹਦੇ ਵਿੱਚ ਵੀ ਇਹ ਦੌੜ ਹੈ, ਗਿਆਨ ਦਾ ਉਹਦੇ ਵਿੱਚ ਵੀ ਇਹ ਦੌੜ ਹੈ, ਪ੍ਰਬੰਧ ਦਾ ਮਸਲਾ ਤੇ ਉਹਦੇ ਵਿੱਚ ਵੀ ਇਹ ਹੈ। ਹਰ ਇੱਕ ਬੰਦੇ ਨੂੰ ਪੁੱਛੋ, ਉਹ ਕਹੇਗਾ ਇਹਨਾਂ ਸਾਲਾਂ ਵਿੱਚ ਜੋ ਕੁਝ ਮੈਂ ਕਰ ਗਿਆ ਪਿਛਲਿਆਂ ਨੇ ਕਿਸੇ ਨੇ ਕੀਤਾ। ਗੱਲ ਤਾਂ ਸਿਰਫ ਇੱਥੇ ਖੜੀ ਹੈ। ਪ੍ਰਿਥੀ ਚੰਦ ਨੇ ਕਹਿ ਦਿੱਤਾ, ਕਹਿਣ ਲੱਗਾ ਮੇਰੇ ਤੋਂ ਬਾਅਦ ਸੰਭਾਲੇਗਾ ਕੌਣ। ਗੁਰੂ ਰਾਮਦਾਸ ਜੀ ਨੇ ਕਿਹਾ, ਪ੍ਰਿਥੀ ਚੰਦਾ ਸੇਵਾ ਬਹੁਤ ਕੀਤੀ ਆ ਪਰ ਗਵਾ ਲਈ, ਮਤ ਥੋੜੀ ਸੇਵ ਗਵਾਈ ਹੈ, ਕੀਤਾ ਬਹੁਤ ਕੁਝ ਪਰ ਗਵਾਚ ਗਿਆ। ਗਵਾਚਿਆ ਉਦੋਂ ਜਦੋਂ ਤੂੰ ਆਪਣੇ ਆਪ ਨੂੰ ਅਧਿਕਾਰੀ ਬਣਾ ਦਿੱਤਾ, ਜਦੋਂ ਤੂੰ ਕਿਹਾ ਮੈਂ ਹਾਂ ਕਰਨ ਵਾਲਾ, ਮੈਂ ਹਾਂ ਸਭ ਕੁਝ ਸੰਭਾਲਣ ਵਾਲਾ। ਦੂਸਰੇ ਪਾਸੇ ਗੁਰੂ ਅਰਜਨ ਦੇਵ ਨੇ ਸੇਵਾਦਾਰ ਉਹ ਵੀ ਨੇ ਪਰ ਹੁਕਮ ਵਿੱਚ ਰਹਿਣ ਵਾਲੇ। ਗੁਰੂ ਰਾਮਦਾਸ ਜੀ ਨੇ ਇੱਕ ਵਾਰੀ ਕਿਹਾ ਲਾਹੌਰ ਜਾਣਾ, ਕਹਿਣ ਲੱਗੇ ਸਤ ਸ਼ੁਕਰ ਜਿਵੇਂ ਤੁਹਾਡਾ ਹੁਕਮ ਹੈ। ਹੁਣ ਇਹ ਸੇਵਾ ਕਰਨ ਦਾ ਢੰਗ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਨਾਲੇ ਗਰਭਵਾਦ ਸੇਵਾ ਵੀ ਕਰਦਾ, ਵਾਦ ਦਾ ਅਰਥ ਹੈ ਵਾਦ ਵਿਵਾਦ ਕਰਦਾ, ਸਵਾਲ ਜਵਾਬ ਕਰਦਾ, ਗੁਰੂ ਨੂੰ ਪੁੱਛਦਾ ਹੈ ਕਿਉਂ ਹੈ ਇਹ, ਕਾਹਦੇ ਵਾਸਤੇ ਤੁਸੀਂ ਕਿਹਾ, ਇਹਦੀ ਕੀ ਲੋੜ ਪੈ ਗਈ ਸੀ, ਤੁਸੀਂ ਦੁਨੀਆਂ ਵੱਲ ਵੀ ਥੋੜਾ ਜਿਹਾ ਵੇਖ ਕੇ ਚੱਲੋ, ਥੋੜਾ ਜਿਹਾ ਤੁਹਾਨੂੰ ਆਪਣਾ ਸਿਧਾਂਤ ਬਦਲ ਲੈਣਾ ਚਾਹੀਦਾ। ਅੱਜ ਕੱਲ ਮਾਇਆਧਾਰੀ ਬੰਦੇ ਗੁੱਸੇ ਹੋ ਗਏ, ਕੰਮ ਕਿਵੇਂ ਚੱਲੇਗਾ, ਇਹ ਸਾਰੀਆਂ ਗੱਲਾਂ ਸੋਚਦਾ ਨਾ ਮਨੁੱਖ। ਇਹਨੂੰ ਕਹਿੰਦੇ ਨੇ ਗਰਭ ਤੇ ਵਿਵਾਦ ਕਰਨਾ, ਥੋੜਾ ਜਿਹਾ ਤੁਸੀਂ ਚੁੱਪ ਰਹੋ, ਥੋੜਾ ਜਿਹਾ ਦਾਇਰੇ ਵਿੱਚ ਬੋਲਿਆ ਕਰੋ, ਇਹ ਕੀ ਕਾਰਨ ਹੈ, ਇਹ ਆਦਮੀ ਵਿਵਾਦ ਕਰ ਰਿਹਾ, ਗੁਰੂ ਦੇ ਸਿਧਾਂਤ ਨੂੰ ਬਦਲਦਾ ਜਾ ਰਿਹਾ, ਤੋੜਦਾ ਜਾ ਰਿਹਾ। ਕਹਿੰਦੇ ਨੇ ਇੱਕ ਦਿਨ ਆਕਾਸ਼ ਦੇ ਵਿੱਚ, ਜਿਵੇਂ ਇਸਲਾਮ ਦੇ ਵਿੱਚ ਕਹਾਣੀਆਂ ਨੇ, ਮੁਹੰਮਦ ਸਾਹਿਬ ਕਿਤੇ ਲੋਕ ਪਰਲੋਕ ਦੀ ਸੈਰ ਕਰ ਰਹੇ ਸਨ, ਉਹਨਾਂ ਦੇ ਪੈਗੰਬਰ, ਤਾਂ ਉਹ ਜਾ ਰਹੇ ਸਨ ਇੱਕ ਰਸਤੇ ਤੇ ਜਿਹਨੂੰ ਉਹ ਜੰਨਤ ਕਹਿੰਦੇ ਨੇ ਜਾਂ ਦੋਜਕ ਕਹਿੰਦੇ ਨੇ। ਉੱਥੇ ਕਹਿੰਦੇ ਕਿ ਕੁਝ ਲੋਕ ਖੜੇ ਸਨ ਲਾਈਨ ਵਿੱਚ ਤੇ ਇੱਕ ਫਰਿਸ਼ਤਾ ਜਿਹੜਾ ਸਜ਼ਾ ਦੇਣ ਵਾਲਾ ਪਰਮਾਤਮਾ ਦਾ, ਉਹ ਅੱਗ ਨਾਲ ਉਹਨਾਂ ਦੇ ਮੂੰਹ ਕੱਟ ਰਿਹਾ ਸੀ, ਉਹਨਾਂ ਦੀ ਜੀਭ ਕੱਟ ਰਿਹਾ ਸੀ ਅੱਗ ਦੀ ਕੈਂਚੀ ਨਾਲ। ਬੜੇ ਹੈਰਾਨ ਹੋਏ, ਪੈਗੰਬਰ ਸਨ, ਦਇਆ ਆ ਗਈ, ਕਹਿਣ ਲੱਗੇ ਇਹਨਾਂ ਤੇ ਇੰਨਾ ਇੰਨੀ ਦਰਦ, ਇੰਨਾ ਜ਼ੁਲਮ, ਕਿਉਂ ਇੰਨੀ ਸਜ਼ਾ ਹੈ? ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਪਰਮਾਤਮਾ ਨੇ ਬੋਲਣ ਵਾਸਤੇ ਭੇਜਿਆ ਸੀ ਧਰਮ ਬਾਰੇ, ਕਿ ਤੁਸੀਂ ਇਹ ਗੱਲ ਕਹਿਣੀ ਹੈ, ਜਿਹੜਾ ਪੈਗੰਬਰ ਕਹਿ ਕੇ ਗਿਆ ਨਾ, ਤੁਹਾਡਾ ਗੁਰੂ ਕਹਿ ਗਿਆ, ਉਹਦੀ ਗੱਲ ਅੱਗੇ ਕਰਨੀ ਹੈ। ਪਰ ਇਹਨਾਂ ਨੇ ਸਮੇਂ ਦੇ ਤਾਕਤਵਰ ਤੇ ਮਾਇਆਧਾਰੀ ਲੋਕਾਂ ਨੂੰ ਸਾਹਮਣੇ ਵੇਖ ਕੇ ਜਿਹੜੀ ਇਹਨਾਂ ਦੇ ਗੁਰੂ ਨੇ ਗੱਲ ਕਹੀ ਸੀ ਉਹਨੂੰ ਬਦਲ ਕੇ ਕਹਿਣ ਲੱਗ ਪਿਆ ਅੱਗੇ, ਜੋ ਕੁਝ ਗੁਰੂ ਨੇ ਕਿਹਾ ਸੀ ਨਾ ਉਹਨੂੰ ਬਦਲ ਕੇ ਅੱਗੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਇਹ ਸਜਾਏ ਉਹਨਾਂ ਨੂੰ ਮਿਲੇ। ਤਾਂ ਇਹ ਗਰਭ ਵਿੱਚ, ਗਰਭ ਦਾ ਅਰਥ ਇਹ ਹੰਕਾਰ ਵੀ ਕਰਦਾ ਤੇ ਸੇਵਾ ਵੀ ਕਰਦਾ, ਵਿਵਾਦ ਵੀ ਕਰਦਾ ਤੇ ਸੇਵਾ ਵੀ ਕਰਦਾ। ਸਤਿਗੁਰੂ ਨੇ ਅਗਲੇ ਬਚਨ ਕੀਤੇ, ਕਹਿੰਦੇ ਗੱਲਾਂ ਕਰੇ ਕਣੇਰੀਆਂ ਖਸਮ ਨਾ ਪਾਏ ਸਾਧ। ਔਰ ਉਸ ਸੇਵਾਦਾਰ ਨੂੰ ਗੱਲਾਂ ਵੀ ਬਹੁਤ ਆਉਂਦੀਆਂ ਨੇ, ਪਰ ਕਿਤੇ ਗੱਲਾਂ ਨਾਲ ਪਰਮਾਤਮਾ ਨਾਲ ਸੰਬੰਧਿਤ ਹੋਇਆ ਜਾ ਸਕਦਾ? ਗੁਰੂ ਸਾਹਿਬ ਨੇ ਤੇ ਬਚਨ ਕੀਤੇ, ਇੱਕ ਮੁਸਲਮਾਨ ਨੂੰ ਸਮਝਾਇਆ। ਸ੍ਰੀ ਰਾਗ ਦੇ ਬਚਨ ਦੇ ਅੰਦਰ ਬੜੇ ਪਿਆਰੇ ਲਫ਼ਜ਼ ਆਉਂਦੇ ਨੇ, ਜਿਹੜਾ ਨਮਾਜ਼ ਵੀ ਪੜ੍ਹਦਾ, 30 ਰੋਜ਼ੇ ਵੀ ਰੱਖਦਾ, 5 ਵਕਤ ਦਾ ਨਮਾਜ਼ੀ ਵੀ ਹੈ, और एक गल मुसलमान दी नहीं, हर एक धर्म दी, भावे वह किहड़े धर्म विच आदमी है। गुरु साहब ने बचन किया, कह लगे मत जान सह गली पाया, ए मत विच भरम विच ना पाल जीवन दे अंदर, इस झूठ नूं वड्डा ना करके। परमात्मा गल्लां नाल मिलदा है, चीजां समझन नाल मिल जांदा है, गल्लां याद करन नाल मिल जांदा है, इस तरह नहीं मिलदा। मत जान, मत दा इत्थे अर्थ है मत समझी, इस तरह सह, सह दा अर्थ है परमात्मा, गली पाया, गल्लां नाल पाया जांदा है। फिर किवें पाया जांदा है महाराज? रब तो शब्द शुरू किया, अमल कर धरती, जिंदगी विच जो कुछ पढ़िया ही उन्हूं अमल विच लिया। अमल दा मतलब, यह शब्द बड़ी बारी आया, अमल सिरानों लेखा देना, शुभ अमलां बाजो दोनों रोई, अमल कर धरती। अमल दे अर्थ की ने? अमल दा एक अर्थ असी कढ़ने आ, जिहड़ा अमली मनुख नशा करदा है ना, अफीम जां कुछ भी खांदा, उन्हूं कहिंदे इहने अमल कीता होया। अमली अमल ना अंबड़ा, मच्छी नीर ना होए, वह अमल दे अर्थ, वह नशा नहीं ख्याल रखना। अमल दे सिर्फ ए अर्थ ने कि इस अमली ने नशे नू जीवन ते लागू कर दिता, खा लिया, एक्शन कर लिया। हाथ ते नशा रखिया, असर थोड़ी करेगा, अंदर गया ना, तां करके कीता। अमल दे अर्थ ने एक्शन कर देना, फैसला ले लेना कि जो कुछ सिखिया उन्हू कर देना जीवन विच। बड़े बड़े लोग सिखते हैं, आ बड़े लोग मिलते ने जी, कहिंदे हुण तां लाइव बहुत चल गया टीवी ते, बड़ा ज्ञान आ गया सानू, बड़िया गल्लां दा पता लग गया, की कीता पता ला के? वो जो कुछ सिखिया उन्हू एक्शन विच लियांदा, अमल विच लागू भी कीता है कि केवल सुनिया ते सिखिया है? अमल दे अर्थ ने कार्रवाई कर देनी जीवन ते, उन्हू लागू कर देना एकदम, एक फैसले नाल, झटका दे के। जिन्हू कहिंदे ने टुक दम करारी जो करो, कबीर जी ने कहा टुक दम, टुक दा मतलब हुंदा इस तरह चुटकी बजाउणी, इन्ना समा लाउणा लागू करन ते, फैसला कर लेना। आ साडे तो ते कई सालां दे फैसला करन लगे बई शराब छड्ड देनी, शराब छड्ड देनी। आ चार कु इंच दी गलासी है साडे तो, ओह नहीं छुट्टी, होर आपां जीवन विच की करना है, किन्ना कु लंबा चौड़ा काम है। ए चीजां कदी भी सोचिया नहीं छुटदियां, टुक दम, दमदार ते एक सवास विच फैसला लेना। करारी दा अर्थ थोड़ी जी कौड़ी गल जरूर है, करारा आपां कहिंदे आ ना, करारी दा मतलब कौड़ी चीज। ये चीजा कौड़िया जरूर ने, पर हुंदिया ऐसे तरह ने जदों कर लईए उदों ही होणगियां, जिन्ना चिर मर्जी सोचते रहो कदी नहीं होणगियां। हो जाएगा जी, करेगा, गुरु कृपा करेगा। गुरु ने तो कृपा कर दिती है, सिख बना दिता सानू, सिखां दे घर विच जन्म दे दिता, इहदे तों वड्डी होर कृपा की करनी है? सानू अपने कोल लै आया, यह भी तो गुरु की कृपा नाल ही होया ना, कन्नां विच शब्द पा दिते, यह गुरु की कृपा ही है। ते गुरु साहब कहिंदे हुण तू अपनी कृपा कर, मैं कर दिती है। तां हजूर ने बचन कह, टुक दम करारी जो करो, हाजर हजूर खुदाए। तां उस मनुख नूं कहा कि मत जान सह गली पाया, अमल कर धरती, इस ज्ञान नूं जीवन ते लागू कर दे, इहदी धरती बना। अमल कर धरती, बीज शब्दों कर, गुरु के शब्द दा विच बीज पा दे। सच की आब नित दे पानी, हुण धरती भी मिल गई, बीज भी पै गया, जे पानी नहीं उग के सड़ जाएगा, जे सच नहीं ते जपया होया नाम हर रोज जपेगा, हर रोज गुआच जाएगा। पानी तो बिना किते है? सच की आब, सच्चे नाम दा पानी दे उन्हूं हर रोज। जीवन विच सच धारण कर, फिर इस बूटे नूं पानी मिलेगा, इहदे पत्ते निकलणगे, वध जाएगा। सच की आब नित दे पानी, होए किसान ईमान जमाए लै। ईमान दे अर्थ ने धर्म, तेरे विचों धर्म दा बूटा उगेगा। ਹੋਏ ਕਿਸਾਨ ਇਮਾਨ ਜਮਾਇਲ ਹੈ ਪਿਸਤ ਦੋਜਕ ਮੂੜੇ ਏਮ ਜਾਣੀ। ਪਿਸਤ ਕਹਿੰਦੇ ਨੇ ਸਵਰਗ ਨੂੰ, ਦੋਜਕ ਕਹਿੰਦੇ ਨਰਕ ਨੂੰ। ਇਸ ਤਰ੍ਹਾਂ ਤੈਨੂੰ ਪਤਾ ਲੱਗੇਗਾ ਸਵਰਗ ਤੇ ਨਰਕ ਕੀ ਹੁੰਦੇ ਨੇ। ਪਿਸਤ ਦੋਜਕ ਮੂੜੇ ਏਮ ਜਾਣੀ। ਫਿਰ ਉਹਨੇ ਕਿਹਾ ਮਹਾਰਾਜ ਇਹ ਤੇ ਕੰਮ ਬਹੁਤ ਔਖਾ ਹੈ, ਮੈਂ ਨਮਾਜ਼ ਤੇ ਪੜ੍ਹਨਾ। ਸਤਿਗੁਰੂ ਨੇ ਅਗਲੇ ਬਚਨ ਕੀਤੇ, ਮਾਲਕ ਹੈ ਮਾਣੈ ਰੂਪ ਕੀ ਸ਼ੋਭਾ ਇਤ ਬਿਧੀ ਜਨਮ ਗਵਾਇਆ। ਆਪਣੇ ਮਾਲ ਦੇ ਮਾਣ ਵਿਚ, ਜਾਇਦਾਦ ਦੇ ਹੰਕਾਰ ਵਿਚ ਤੇ ਆਪਣੇ ਰੂਪ ਦੀ ਸ਼ੋਭਾ ਸੁਣਨ ਵਾਸਤੇ ਤੇਰੇ ਕੰਨ ਹਰ ਰੋਜ਼ ਖੜੇ ਰਹਿੰਦੇ ਨੇ। ਕੋਈ ਬੰਦਾ ਕਹਿ ਮੇਰੇ ਵਿਚ ਇੰਨੀ ਸੁੰਦਰਤਾ ਹੈ। ਮਾਲਕ ਹੈ ਮਾਣੈ ਰੂਪ ਕੀ ਸ਼ੋਭਾ ਇਤ ਬਿਧੀ ਜਨਮ ਗਵਾਇਆ। ਤੀਹ ਕਰ ਰੱਖੇ ਪੰਜ ਕਰ ਸਾਥੀ, ਤੀਹ ਰੋਜੇ ਵੀ ਰੱਖ ਲੈ, ਪੰਜ ਨਮਾਜ਼ਾਂ ਵੀ ਪੜ੍ਹ ਲਈਆਂ। ਨੌ ਸ਼ੈਤਾਨ ਮਤ ਕੱਟ ਜਾਹੀ, ਜਿਹੜਾ ਅੰਦਰ ਦੀ ਜਿਹੜੀ ਬਿਰਤੀ ਹੈ ਨਾ ਸ਼ੈਤਾਨ ਵਾਲੀ, ਉਹ ਉਨਾ ਚਿਰ ਨਹੀਂ ਮਿਟੇਗੀ ਜਿੰਨਾ ਚਿਰ ਤੂੰ ਇਸ ਨਮਾਜ਼ ਨੂੰ, ਇਸ ਧਰਮ ਨੂੰ ਆਪਣੇ ਜੀਵਨ ਤੇ ਲਾਗੂ ਨਾ ਕੀਤਾ। ਇਹਦੇ ਵਿਚ ਇੱਕ ਦੋ ਪੰਕਤੀਆਂ ਹੋਰ ਆਉਂਦੀਆਂ ਨੇ ਸਾਂਝੀਆਂ ਕਰਦਿਆਂ, ਐਬ ਤਨ ਚਿਕੜੋ ਇਹ ਮਨ ਮੰਡਕੋ। ਇਹ ਸਰੀਰ ਇੱਕ ਚਿੱਕੜ ਦਾ ਭਰਿਆ ਹੋਇਆ ਤਲਾਬ ਹੈ, ਮਨ ਉਹਦੇ ਵਿੱਚ ਡੱਡੂ ਵਾਂਗੂ ਘੁੰਮ ਰਿਹਾ ਹੈ। ਐਬ ਤਨ ਚਿੱਕੜੋ, ਐਬਾਂ ਦਾ, ਐਬ ਦਾ ਅਰਥ ਹੈ ਗੁਨਾਹ ਪਾਪ। ਤਨ ਚਿੱਕੜੋ, ਸਰੀਰ ਚਿੱਕੜ ਦਾ ਭਰਿਆ ਹੋਇਆ ਐਬਾਂ ਦਾ। ਇਹ ਮਨ ਮੰਡਕੋ, ਇਹ ਮਨ ਮਿੰਡਕੋ, ਕਮਲ ਕੀ ਸਾਰ ਨਹੀਂ ਮੂਲ ਜਾਨੀ। ਪਰ ਇਸ ਚਿੱਕੜ ਦੇ ਸਰੀਰ ਵਿੱਚ ਇੱਕ ਪਰਮਾਤਮਾ ਦਾ ਨਾਮ ਰੂਪੀ ਕਮਲ ਖਿੜਿਆ ਹੋਇਆ। ਇਸ ਡੱਡੂ ਨੂੰ, ਮਨ ਨੂੰ ਉਹਦਾ ਕੋਈ ਪਤਾ ਨਹੀਂ, ਇਹ ਸਾਰਾ ਦਿਨ ਗੰਦਗੀ ਖਾਂਦਾ, ਘਾਈ ਖਾਂਦਾ। ਐਬ ਤਨ ਚਿੱਕੜੋ ਇਹ ਮਨ ਮਿੰਡਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਭਵਰਾ ਜਿਹੜਾ ਉਸ ਫੁੱਲ ਤੋਂ ਸੁਗੰਧੀ ਲੈ ਜਾਂਦਾ ਹੈ। ਤੇਰੇ ਕੋਲੋਂ ਗੁਰੂ ਨੇ ਬੋਲ ਕੇ ਤੈਨੂੰ ਬਹੁਤ ਕੁਝ ਦੱਸਿਆ, ਪਰ ਤੂੰ ਉਹਦੀ ਸਾਰ ਨਹੀਂ ਜਾਣੀ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੈ ਜਾਂ ਨਹਿ ਬੁਝਾਈ। ਇਸ ਢੰਗ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਜਿੰਨਾ ਚਿਰ ਮਨੁੱਖ ਜੋ ਕੁਝ ਕਰਦਾ ਉਹਨੂੰ ਜੀਵਨ ਵਿਚ ਲਾਗੂ ਨਹੀਂ ਕਰਦਾ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਉਨਾ ਚਿਰ ਉਹ ਪਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਚੱਕ ਸਕਦਾ। ਫਿਰ ਕਿਵੇਂ ਉਹਦੀ ਪ੍ਰਾਪਤੀ ਹੋ ਸਕਦੀ? ਹਜ਼ੂਰ ਕਹਿੰਦੇ, ਆਪ ਗਵਾਹੇ ਸੇਵਾ ਕਰੇ ਤਾਂ ਕਿਛ ਪਾਏ ਮਾਣ। ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਸਾਹਿਬ ਨੇ ਕਿਹਾ ਆਪਣੇ ਆਪ ਨੂੰ ਗਵਾ, ਪਰ ਨਾਲ ਇੱਕ ਬਚਨ ਕੀਤਾ ਤਾਂ ਕਿਛ ਪਾਏ ਮਾਣ। ਕਹਿਣ ਲੱਗੇ ਹੰਕਾਰ ਨੂੰ ਗਵਾ ਦੇ, ਮਾਣ ਤੈਨੂੰ ਮੈਂ ਦਿਆਂਗਾ। ਇਹ ਨਹੀਂ ਕਿ ਜਿੱਥੇ ਹੰਕਾਰ ਨੂੰ ਮਾਰਨ ਦੀ ਗੱਲ ਆ ਰਹੀ ਕਿ ਆਦਮੀ ਨੂੰ ਦੀ ਜਿਹੜੀ ਅੰਦਰ ਦਾ ਸਵੈ ਮਾਣ ਹੈ, ਅੰਦਰ ਦੀ ਹਿੰਮਤ ਉਹ ਮਰ ਜਾਏਗੀ, ਨਹੀਂ ਬਿਲਕੁਲ ਨਹੀਂ ਹੈ। ਹੰਕਾਰ ਛੱਡ, ਮਾਣ ਮੈਂ ਤੈਨੂੰ ਦਿਆਂਗਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਜਦੋਂ ਤੂੰ ਆਪਣੇ ਆਪ ਨੂੰ ਗਵਾ ਕੇ ਸੇਵਾ ਕਰੇਗਾ, ਫਿਰ ਮੈਂ ਤੈਨੂੰ ਵੱਡਾ ਕਰਾਂਗਾ, ਤੈਨੂੰ ਮਾਣ ਦਿਆਂਗਾ, ਇੱਜ਼ਤ ਦਿਆਂਗਾ, ਵਡਿਆਈ ਦੇਵਾਂਗਾ। ਫਿਰ ਇੱਜ਼ਤ ਮੇਰੇ ਕੋਲੋਂ ਤੂੰ ਲਈ, ਪਰ ਤੂੰ ਆਪਣੇ ਹੰਕਾਰ ਦੇ ਆਸਰੇ ਆਪਣੇ ਆਪ ਨੂੰ ਵੱਡਾ ਕਰਨ ਦਾ ਯਤਨ ਕੀਤਾ। ਹੰਕਾਰ ਦੇ ਆਸਰੇ ਕਦੀ ਕਿਸੇ ਦੀ ਇੱਜ਼ਤ ਨਹੀਂ ਬਚੀ। ਵੱਡੇ ਵੱਡੇ ਲੋਕ ਜਿਨ੍ਹਾਂ ਕੋਲ ਬੜੀਆਂ ਸਾਧਨ ਸਨ, ਉਨ੍ਹਾਂ ਦੀ ਇੱਜ਼ਤ ਵੀ ਰੁਲ ਗਈ ਇਸ ਧਰਤੀ ਤੇ। ਤਾਂ ਕਿਛ ਪਾਏ ਮਾਣ, ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਜਿਹਨੂੰ ਮਨੁੱਖ ਜਿਹੜੇ ਰਸਤੇ ਤੇ ਤੁਰਿਆ ਉਹਨੂੰ ਜਿੰਨਾ ਚਿਰ ਨਹੀਂ ਮਿਲਦਾ। ਜਿਹੜੇ ਰਾਹ ਵਿਚ ਇੱਕ ਦੁਕਾਨਦਾਰ ਤੁਰਿਆ ਉਹਦਾ ਨਿਸ਼ਾਨਾ ਹੈ ਮਾਇਆ ਤੱਕ ਪਹੁੰਚਣਾ। ਇੱਕ ਧਾਰਮਿਕ ਬੰਦਾ ਤੁਰਿਆ ਉਹਦਾ ਵੀ ਕੋਈ ਨਿਸ਼ਾਨਾ ਹੋਣਾ ਚਾਹੀਦਾ। ਜਿਸ ਨੂੰ ਲੱਗਾ, ਜਿਹਦੇ ਰਾਹ ਤੇ ਲੱਗਾ ਤੁਰਿਆ, ਲੱਗਾ ਸੋ ਪ੍ਰਵਾਨ। ਜੇ ਉਹਨੂੰ ਮਿਲੇ, ਜੇ ਉਹ ਕੰਮ ਕਰੇ, ਜੇ ਉਸ ਢੰਗ ਦੇ ਨਾਲ ਕਮਾਏਗਾ ਉਸ ਨਾਮ ਨੂੰ, ਉਸ ਧਰਮ ਨੂੰ, ਸੋ ਪ੍ਰਵਾਨ। ਐਸਾ ਮਨੁੱਖ ਫਿਰ ਪ੍ਰਵਾਨ ਹੋ ਜਾਏਗਾ, परमात्मा दे दर ते उहदी रिसाई हो जाएगी, परमात्मा दे दर ते उह प्रवान हो जाएगा। गुरु अंगद देव सच्चे पातशाह जी ने यह सब कुछ जिहड़ा है नाम द्वारा, परमात्मा दे नाम द्वारा इहदी प्राप्ति हुंदी है। आओ गुरु दर तों इह दात जिहड़ी है मंगीए। सतगुरु दे बचन आप जी ने विच बोलन दा यतन करना, फिर समाप्ति करांगे। नाम मिले तां जीवा नानक नाम मिले।